نام طریق سکھ ست گر کے، کرو بناسن سن سے اُر کے، پاٹھ کرے ہم نت گربانی، ارتھ پرمارتھ ریت نہ جانی۔
واہگرو جی کا خالصہ، واہگرو جی کی فتح۔ پرم ستکار یوگ ستگراں دا خاص روپ، گرو دیو دے پاون پرم پیار چ پروتی ہوئی، گرو رنگ چرنگی ہوئی، گرو کا خاص روپ، گرو خالصہ، ساتھ سنگت، دساں پاتشاہیاں دی آتمک جوت، حاجراں حضور، جاہراں جہور، سرب کلا بھرپور ستگرو شری گرو گرنتھ صاحب سچے پاتشاہ دے پوتر چرناں چ سندھیا سمے دے سجے ہوئے دیواناں چ حاضریاں بھر کے اکتر ہو کے اپنے جیون دے کچھ قیمتی اور وڈمولے پل گرو لیکھے لا کے سفلا کر رہے۔ ستگراں دی پاون امرتمئی بانی دا کیرتن، گرو گھر دے کیرتنیاں سنگاں پاسوں بہت ہی پیار نال ستکار نال آپ جی نے سربن کیتا ہے، اور گر اتہاس دی کتھا سربن کرن لئی اس وقت گرو چرنا چ تت پر ہو کے، ساودھان ہو کے، ایکاگر چت ہو کے جڑ بیٹھے۔ کل کال دا سما ہے، اور اس کلی کال دے سمے وچ گربانی دا کیرتن اور کتھا ہی ساڈی آتما دا کلیان کر سکدا ہے۔ کیرتن اور کتھا، انہاں دوہاں نال گرسکھ دا سبندھ ہے۔ کیرتن گرو کے شبد دا ہوندا ہے، اور کتھا بھی گرو کے شبد دے، گرو کے اتہاس دی ہوندی۔ انسان دے من نوں پٹکان واسطے دنیا وچ ہزاراں سادھن نے، جنہاں سادھنا نال من پٹکدا ہے۔ من نوں پٹکاؤن واسطے اس دنیا وچ ہزاراں سادھن موجود نے، پر اس من نوں ایکاگر کرن واسطے اکو سادھن ہے، اور وہ سادھن ہے گرو کا شبد۔ گرو کے شبد تو بنا اس من دی ایکاگرتا نہیں ہو سکتی، گرو کے شبد تو بنا اس من دا ٹکا نہیں ہو سکتا۔ اج دی جو اتہاس دی کتھا آرمبھ ہونی ہے، او دے وچ ستگراں نے گربانی دی، گرشبد دی مہتتا دسی ہے، جتھے کل اپاں کتھا چھڈی سی۔ پہلاں تاں بھگت بھگوان نام دا ایک سنیاسی ستگراں دے چرناں وچ آیا، انہیں اداسی پیخ دھارن کیتا۔ اداسی اور نرملے ماں پرک خالصے پنتھ دے پرچارک رہے نے۔ وہ سو سال دا سما جدو سنگ جنگلاں وچ سن، قربانیاں دا دور سی، ساڈے گردواریاں دی، گرتھاماں دی رکھیا، ساڈے گردواریاں تے اتہاسک استھاناں دی سیوا سنبھال، اور گرسکھی دے پرچار دی جڑی سیوا ہے، ਉਹ ਉਦਾਸੀ ਤੇ ਨਿਰਮਲੇ ਮਹਾਂਪੁਰਖ ਹੀ ਕਰਦੇ ਰਹੇ ਨੇ, ਉਦਾਸੀ ਔਰ ਨਿਰਮਲੇ। ਸਾਡੀ ਇੱਕ ਬਿਰਤੀ ਹੈ ਕਿ ਜਦੋਂ ਸਾਨੂੰ ਕਿਸੇ ਮਤ ਵਿੱਚ ਕਿਸੇ ਨਗਰ ਵਿੱਚ ਇੱਕ ਦੋ ਬੰਦੇ ਮਾੜੇ ਮਿਲ ਜਾਣ ਤੇ ਸਾਨੂੰ ਉਹ ਸਾਰੇ ਮਾੜੇ ਲੱਗਣ ਲੱਗ ਪੈਂਦੇ। ਉਦਾਸੀਆਂ ਵਿੱਚ ਵੀ ਇੱਕ ਦੋ ਮਹੰਤ ਐਸੇ ਸਨ ਜਿਨ੍ਹਾਂ ਨੇ ਗੁਰੂ ਘਰ ਦੀ ਗੁਰਮਤ ਮਰਿਆਦਾ ਨੂੰ ਛਿੱਕੇ ਟੰਗ ਦਿੱਤਾ ਤੇ ਅਸੀਂ ਉਹਨਾਂ ਸਾਰੇ ਉਦਾਸੀਆਂ ਨੂੰ ਉਸੇ ਕਤਾਰ ਚ ਖੜਾ ਕਰ ਦਿੱਤਾ, ਜੋ ਸਾਡੀ ਭੁੱਲ ਹੈ। ਉਦਾਸੀ ਮਹਾਂਪੁਰਖ ਖਾਲਸੇ ਪੰਥ ਦਾ ਅਨਿੱਖੜਵਾਂ ਅੰਗ ਨੇ। ਗੁਰੂ ਹਰਿਰਾਏ ਸਾਹਿਬ ਜੀ ਨੇ ਭਗਤ ਭਗਵਾਨ ਨੂੰ ਉਦਾਸੀ ਮਤ ਉਦਾਸੀ ਭੇਖ ਧਾਰਨ ਕਰਵਾ ਕੇ ਪੂਰਬ ਦੀ ਜਿਹੜੀ ਦਿਸ਼ਾ ਹੈ, ਪੂਰਬ ਦਿਸ਼ਾ ਦੇ ਇਲਾਕੇ ਵਿੱਚ ਪ੍ਰਚਾਰ ਕਰਨ ਵਾਸਤੇ ਭੇਜਿਆ। ਔਰ ਭਗਤ ਭਗਵਾਨ ਜੀ ਨੇ ਗੁਰੂ ਘਰ ਦਾ ਇੰਨਾ ਪ੍ਰਚਾਰ ਕੀਤਾ ਕਿ ਸੈਂਕੜੇ ਲੋਕਾਂ ਨੂੰ ਗੁਰਮਤ ਦਾ ਧਾਰਨੀ ਬਣਾ ਕੇ ਉਹਨਾਂ ਨੂੰ ਨਾਮ ਜਪਾ ਕੇ ਮੁਕਤੀ ਦਾ ਮੋਕਸ਼ ਦਾ ਅਧਿਕਾਰੀ ਬਣਾਇਆ। ਇਸ ਪ੍ਰਕਾਰ ਨਾਲ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਗੁਰਸਿੱਖੀ ਦਾ ਬਹੁਤ ਵੱਡਾ ਭਾਰੀ ਪ੍ਰਚਾਰ ਕਰ ਰਹੇ ਨੇ। ਸਤਿਗੁਰਾਂ ਦੇ ਚਰਣਾਂ ਵਿੱਚ ਕੁਝ ਸੰਗਤਾਂ ਆਈਆਂ ਹਨ, ਕੁਝ ਸਿੱਖ ਆਏ ਨੇ। ਇਨ੍ਹਾਂ ਗੁਰਸਿੱਖਾਂ ਨੇ ਆ ਕੇ ਸ੍ਰੀ ਗੁਰੂ ਹਰਿਰਾਏ ਸਾਹਿਬ ਨੂੰ ਬੇਨਤੀ ਕੀਤੀ ਹੈ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਸ੍ਰੀ ਗੁਰੂ ਹਰਿਰਾਏ ਸਾਹਿਬ ਸੱਤਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ। ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਜੋ ਪਰੀ ਨਾਮ ਤਰੀਕ ਸਿੱਖ ਸਤਿਗੁਰ ਕੇ।
ਇਹ ਜਿਹੜੇ ਸਿੱਖ, ਇਹ ਜਿਹੜੀ ਸੰਗਤ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਹੋਈ ਹੈ, ਇਹਨਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ। ਬੇਨਤੀ ਕਰਕੇ ਕਹਿਣ ਲੱਗੇ ਗਰੀਬ ਨਵਾਜ, ਅਸੀਂ ਹਾਂ ਤਾਂ ਸਿੱਖ ਪਰ ਨਾਮ ਦੇ ਸਿੱਖ। ਸਾਡਾ ਸਿਰਫ ਨਾਮ ਧਰਿਆ ਹੋਇਆ ਕਿ ਅਸੀਂ ਸਿੱਖ, ਤਕਰੀਬਨ ਸਾਡੇ ਵਰਗੀ ਦਸ਼ਾ ਜਿਹੜੇ ਸਾਡੇ ਅੱਜ ਕੱਲ ਹਾਲਾਤ ਨੇ, ਸ਼ਾਇਦ ਉਹੀ ਇਹ ਸਿੱਖ ਬਿਆਨ ਕਰਕੇ ਦੱਸ ਰਹੇ ਨੇ, ਜਾਂ ਗੁਰੂ ਸਾਹਿਬ ਜੀ ਆਪ ਹੀ ਇਹ ਲੀਲਾ ਵਰਤਾ ਰਹੇ ਨੇ ਕਿ ਆਉਣ ਵਾਲੇ ਸਮੇਂ ਚ ਇੱਦਾਂ ਦੇ ਸਿੱਖ ਹੋਣਗੇ ਔਰ ਉਹਨਾਂ ਦੇ ਮਨ ਵਿੱਚ ਇਸ ਤਰ੍ਹਾਂ ਦੇ ਸਵਾਲ ਉੱਠਣਗੇ। ਉਹ ਸਵਾਲ ਉਹਨਾਂ ਸਿੱਖਾਂ ਦੇ ਦਿਲਾਂ ਵਿੱਚ, ਜ਼ਿਹਨ ਚ ਗੁਰੂ ਸਾਹਿਬ ਨੇ ਆਪ ਹੀ ਪੈਦਾ ਕੀਤੇ, ਤਾਂ ਜੋ ਸਾਡੇ ਵਰਗੇ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਉਹਨਾਂ ਸਵਾਲਾਂ ਦੇ ਜਵਾਬ ਮਿਲ ਸਕਣ। ਇਹ ਕਹਿਣ ਲੱਗੇ ਮਹਾਰਾਜ, ਅਸੀਂ ਨਾਮ ਤਰੀਕ ਸਿੱਖ ਹਾਂ, ਸਿਰਫ ਨਾਮ ਦੇ ਸਿੱਖ ਹਾਂ।
ਕਰੋ ਬਿਨਾਸਨ ਸੰਸੇ ਉਰ ਕੇ।
ਮਹਾਰਾਜ ਸਾਡੇ ਹਿਰਦਿਆਂ ਵਿੱਚ ਸੰਦੇਹ ਹਨ, ਸਾਡੇ ਹਿਰਦਿਆਂ ਚ ਸੰਸੇ ਹਨ। ਵੈਸੇ ਜਿਹੜਾ ਸੰਸਾ ਹਿਰਦਿਆਂ ਵਿੱਚ ਉਤਪੰਨ ਹੁੰਦਾ ਹੈ, ਉਦੋਂ ਹੁੰਦਾ ਹੈ ਜਦੋਂ ਸਾਡੀ ਕਮਾਈ ਘੱਟ ਹੋਵੇ, ਜਦੋਂ ਸਿਮਰਨ ਦੀ ਸਾਧਨਾ ਘੱਟ ਹੋਵੇ। ਜਿਹੜੇ ਗੁਰਮੁਖ ਸਿਮਰਨ ਦੇ ਸਾਧਕ ਨੇ, ਮੈਂ ਕਦੇ ਉਹਨਾਂ ਦੇ ਅੰਦਰ ਬਹੁਤੇ ਸੰਸੇ ਨਹੀਂ ਵੇਖੇ, ਨਾ ਹੀ ਉਹਨਾਂ ਨੂੰ ਬਹੁਤੇ ਸਵਾਲ ਕਰਦਿਆਂ ਵੇਖਿਆ। ਉਹ ਆਪਣੇ ਇੱਕ ਰੰਗ ਦੇ ਵਿੱਚ ਮਸਤ ਰਹਿੰਦੇ ਨੇ। ਜਦੋਂ ਸਾਧਨਾ ਦਾ ਪੱਖ ਸਾਡਾ ਕਮਜ਼ੋਰ ਹੁੰਦਾ, ਉਦੋਂ ਸਾਡੇ ਹਿਰਦੇ ਚ ਸੰਸੇ ਪੈਦਾ ਹੁੰਦੇ ਨੇ। ਜਦੋਂ ਅਸੀਂ ਸ਼ਾਤਰ ਬਣਨਾ ਚਾਹੁੰਦੇ ਹਾਂ, ਜਦੋਂ ਅਸੀਂ ਚਤੁਰ ਬਣਨਾ ਚਾਹੁੰਦੇ ਹਾਂ, ਜਦੋਂ ਅਸੀਂ ਚਲਾਕ ਬਣਨਾ ਚਾਹੁੰਦੇ ਹਾਂ, ਜਦੋਂ ਸਾਡੀ ਚਲਾਕੀ ਸਾਡੇ ਸਾਹਮਣੇ ਆਉਂਦੀ ਹੈ, ਜਦੋਂ ਸਾਡੀ ਚਤਰਾਈ ਸਾਡੇ ਸਾਹਮਣੇ ਆਉਂਦੀ ਹੈ, ਉਦੋਂ ਫਿਰ ਸਾਡੇ ਅੰਦਰ ਸਵਾਲ ਪੈਦਾ ਹੁੰਦੇ ਨੇ, ਉਦੋਂ ਅਸੀਂ ਸਾਧਨਾ ਤੋਂ ਵੀ ਟੁੱਟ ਜਾਂਦੇ। ਡਾਕਟਰ ਭਾਈ ਵੀਰ ਸਿੰਘ ਨੇ ਬੜਾ ਸੁੰਦਰ ਬਚਨ ਲਿਖਿਆ ਇੱਕ ਕਵਿਤਾ ਵਿੱਚ। ਉਹ ਕਹਿੰਦੇ, ਕੀ ਹੋਇਆ ਤੇ ਕੀਕੂ ਹੋਇਆ, ਖੱਪ ਖੱਪ ਮੂਏ ਸਿਆਣੇ, ਉਸ ਰਾਹੇ ਪਵੇ ਕਿਉਂ ਜਿੰਦੇ, ਜਿੱਤ ਰਾਹੇ ਮੂੰਹ ਮੁਹਾਣੇ, ਹੋਸ਼ਾਂ ਨਾਲੋਂ ਮਸਤੀ ਚੰਗੀ, ਰੱਖਦੀ ਸਦਾ ਠਿਕਾਣੇ। ਕਹਿੰਦੇ ਜਦੋਂ ਬਹੁਤੀ ਸਿਆਣਪ ਤੇ ਚਤਰਾਈ ਮੂਹਰੇ ਹੋਵੇ ਨਾ, ਉਦੋਂ ਸਵਾਲ ਉੱਠਦੇ ਨੇ, ਇਹ ਕਿਵੇਂ ਹੋਇਆ, ਇਹ ਕਿਵੇਂ ਹੋ ਸਕਦਾ, ਇਹ ਕਿੱਦਾਂ ਹੋਇਆ। ਉਹ ਸੰਦੇਹ ਸੰਸੇ ਸਾਡੇ ਅੰਦਰ ਪੈਦਾ ਹੀ ਉਦੋਂ ਹੁੰਦੇ ਨੇ ਜਦੋਂ ਅਸੀਂ ਸਿਆਣਪ ਜ਼ਿਆਦਾ ਰੱਖਦੇ। ਇਸ ਕਰਕੇ ਉਹ ਕਹਿੰਦੇ, ਛੱਡ ਇਹੋ ਜਿਹੇ ਹੋਸ਼ਾਂ ਨੂੰ ਜਿਹੜੇ ਤੈਨੂੰ ਸੰਸਿਆਂ ਨੂੰ ਪੈਦਾ ਕਰਨ, ਤੇਰੇ ਅੰਦਰ ਸੰਦੇਹ ਪੈਦਾ ਕਰਨ। ਇਹਦੇ ਨਾਲੋਂ ਤਾਂ ਮਸਤੀ ਚੰਗੀ ਹੈ, ਜਿਹੜੀ ਘੱਟੋ ਘੱਟ ਇਸ ਸੁਰਤੀ ਨੂੰ, ਮਨ ਨੂੰ ਟਿਕਾਣੇ ਤੇ ਤਾਂ ਰੱਖਦੀ ਹੈ। ਸੰਸੇ ਉਦੋਂ ਪੈਦਾ ਹੁੰਦੇ ਨੇ ਜਦੋਂ ਸਾਧਨਾ ਘੱਟ ਹੋਵੇ। ਹਾਂ, ਇਹ ਤਾਂ ਪੁਰਾਣੇ ਸਿੱਖ ਨੇ ਜਿਹੜੇ ਗੁਰੂ ਹਰਿਰਾਏ ਸਾਹਿਬ ਦੇ ਕੋਲ ਆਏ ਨੇ, ਇਹ ਤਾਂ ਸਾਧਕ ਵੀ ਨੇ। ਸਾਧਕਾਂ ਦੇ ਮਨ ਚ ਵੀ ਸਵਾਲ ਉੱਠਦੇ ਨੇ ਤੇ ਉਹ ਸਵਾਲ ਆਪਣੇ ਗੁਰੂ ਦੇ ਕੋਲ ਫਿਰ ਬੇਨਤੀ ਕਰਕੇ ਪੁੱਛਦੇ ਨੇ। ਪਰ ਸਾਡੇ ਅੰਦਰ ਜਿਹੜੇ ਸਵਾਲ ਪੈਦਾ ਹੁੰਦੇ ਨੇ, ਉਹ ਤਾਂ ਊਟ ਪਟਾਂਗ ਜੇ ਸਵਾਲ ਹੁੰਦੇ ਨੇ, ਕਿਉਂਕਿ ਸਾਧਨਾ ਨਹੀਂ ਨਾ ਹੈ। ਇੱਕ ਸਵਾਲ ਸਾਧਕ ਦੇ ਅੰਦਰ ਵੀ ਪੈਦਾ ਹੁੰਦਾ ਹੈ, ਪਰ ਸਾਧਕ ਦੇ ਅੰਦਰ ਜਿਹੜਾ ਸਵਾਲ ਪੈਦਾ ਹੁੰਦਾ, ਉਹ ਕੁਝ ਜਾਣਨ ਦੀ ਜਗਿਆਸਾ ਰੱਖਦਾ। ਤੇ ਜਿਹੜੇ ਸਵਾਲ ਸੰਸੇ ਸਾਡੇ ਅੰਦਰ ਪੈਦਾ ਹੁੰਦੇ ਨੇ, ਊਟ ਪਟਾਂਗ ਹੁੰਦੇ ਨੇ। ਅਖੇ ਸੰਕ੍ਰਾਂਤ ਕਿਉਂ ਮਨਾਉਂਦੇ ਨੇ, ਪੰਚਮੀ ਕਿਉਂ ਮਨਾਉਂਦੇ ਨੇ, ਤੇ ਦਸਵੀਂ ਵਾਲੇ ਦਿਨ ਕਿਉਂ ਗੁਰੂ ਦਾ ਲੰਗਰ ਹੁੰਦਾ ਜੀ, ਹੋਰ ਦਿਨ ਕਿਉਂ ਨੀ ਮਨਾਉਂਦੇ, ਆਹ ਜੀ ਫਲਾਣੇ ਦਿਨ ਆਹ ਕੰਮ ਕਿਉਂ ਹੁੰਦਾ ਜੀ, ਸਾਨੂੰ ਮੰਗਲਵਾਰ ਇਹ ਕੰਮ ਕਰਨਾ ਚਾਹੀਦਾ, ਸ਼ਨਿਚਰਵਾਰ ਆ ਕੰਮ ਕਿਉਂ ਕੀਤਾ। ਸਾਡੇ ਅੰਦਰ ਏਦਾਂ ਦੇ ਸਵਾਲ ਨੇ ਜਿਹੜੇ ਸਾਧਨਾ ਚੋਂ ਪੈਦਾ ਨਹੀਂ ਹੋਏ, ਇਹ ਸਵਾਲ ਸਿਰਫ ਸਾਡੀ ਸਿਆਣਪ ਚੋਂ ਪੈਦਾ ਹੋਏ, ਸਾਡੀ ਚਤਰਾਈ ਚੋਂ ਪੈਦਾ ਹੋਏ। ਜਿਹੜੇ ਸਵਾਲ ਸਾਧਨਾ ਚੋਂ ਪੈਦਾ ਹੁੰਦੇ ਨੇ, ਉਹ ਹੁੰਦੇ ਨੇ ਅਧਿਆਤਮਕ ਅਵਸਥਾ ਨੂੰ ਜਾਣਨ ਵਾਸਤੇ। ਮਹਾਰਾਜ, ਸਾਧਨਾ ਕਰਦਿਆਂ ਅਸੀਂ ਆਹ ਚੀਜ਼ ਅੰਦਰ ਵੇਖੀ ਹੈ, ਇਸ ਤੋਂ ਅੱਗੇ ਵੀ ਕਿਸ ਪ੍ਰਕਾਰ ਦਾ ਸਵਾਲ ਉੱਠਦਾ ਕਿ ਅੱਗੇ ਕੀ ਹੈ, ਹੋਰ ਉਸ ਤੋਂ ਅੱਗੇ ਕੀ ਹੈ। ਇਸੇ ਤਰ੍ਹਾਂ ਪੁਰਾਤਨ ਸਿੱਖ ਜਿਹੜੇ ਸਨ, ਉਹ ਸਾਧਕ ਸਨ। ਇਹ ਜਿਹੜੇ ਸਿੱਖ ਗੁਰੂ ਸਾਹਿਬ ਦੇ ਚਰਣਾਂ ਚ ਆਏ ਨੇ, ਸਾਧਕ ਨੇ। ਕਹਿੰਦੇ ਮਹਾਰਾਜ, ਸਾਡੇ ਮਨ ਚ ਇੱਕ ਪ੍ਰਕਾਰ ਦਾ ਸਵਾਲ ਹੈ, ਸਵਾਲ ਤਾਂ ਸਾਡੇ ਅੰਦਰ ਕਈ ਉੱਠਦੇ ਨੇ, ਪਰ ਇੱਕ ਸਵਾਲ ਸਾਡੇ ਹਿਰਦੇ ਚ ਇਹ ਵੀ ਪੈਦਾ ਹੁੰਦਾ ਹੈ।
ਪਾਠ ਕਰੇ ਹਮ ਨਿਤ ਗੁਰਬਾਣੀ।
ਮਹਾਰਾਜ, ਸਵਾਲ ਇਹ ਹੈ ਕਿ ਅਸੀਂ ਰੋਜ਼ ਗੁਰਬਾਣੀ ਦਾ ਪਾਠ ਕਰਦੇ ਹਾਂ, ਸਾਡਾ ਇਹ ਸਵਾਲ ਹੈ ਕਿ ਅਸੀਂ ਗੁਰਬਾਣੀ ਦਾ ਜਿਹੜਾ ਪਾਠ ਹੈ ਉਹ ਰੋਜ਼ ਕਰਦੇ ਹਾਂ, ਰੋਜ਼ ਜਪਜੀ ਸਾਹਿਬ ਵੀ ਪੜ੍ਹਦੇ ਹਾਂ, ਸੁਖਮਣੀ ਸਾਹਿਬ ਵੀ ਅਸੀਂ ਰੋਜ਼ ਪੜ੍ਹਦੇ ਹਾਂ, ਆਸਾ ਜੀ ਦੀ ਵਾਰ ਵੀ ਰੋਜ਼ ਪੜ੍ਹਦੇ ਹਾਂ, ਫਿਰ ਮਹਾਰਾਜ ਦੱਖਣੀ ਓਂਕਾਰ ਵੀ ਪੜ੍ਹਦੇ ਹਾਂ, ਸਿੱਧ ਗੋਸ਼ਟ ਵੀ ਪੜ੍ਹਦੇ ਹਾਂ, ਬਾਬ ਨਖਰੀ ਦਾ ਵੀ ਪਾਠ ਕਰਦੇ ਹਾਂ, ਸੁਖਮਣਾ ਸਾਹਿਬ ਵੀ ਪੜ੍ਹਦੇ ਹਾਂ, ਭੱਟਾਂ ਦੇ ਸਵਈਏ ਵੀ ਪੜ੍ਹਦੇ ਹਾਂ, ਭਗਤ ਬਾਣੀ ਦੇ ਵਿੱਚੋਂ ਬਹੁਤ ਸ਼ਬਦ ਪੜ੍ਹਦੇ ਹਾਂ, ਜੈਤ ਸਰੀ ਦੀ ਵਾਰ ਪੜ੍ਹਦੇ ਹਾਂ, ਰਾਮਕਲੀ ਦੀ ਵਾਰ ਦਾ ਪਾਠ ਕਰਦੇ ਹਾਂ, ਰਹਿਰਾਜ ਸਾਹਿਬ ਦਾ ਪਾਠ ਕਰਦੇ ਹਾਂ, ਕੀਰਤਨ ਸੋਹਿਲਾ ਪੜ੍ਹਦੇ ਹਾਂ। ਮਹਾਰਾਜ, ਬਾਣੀ ਪੜ੍ਹਦੇ ਹਾਂ ਅਸੀਂ ਬਹੁਤ, ਹੁਣ ਸਾਨੂੰ ਇਹਨਾਂ ਵਿੱਚੋਂ ਬਹੁਤੀਆਂ ਬਾਣੀਆਂ ਦਾ ਪਤਾ ਹੀ ਨਹੀਂ ਕਿ ਕਿਹੜੀਆਂ ਨੇ। ਦੱਖਣੀ ਓਂਕਾਰ ਕਿਹੜੀ ਬਾਣੀ ਹੈ, ਬਾਵਨ ਅੱਖਰੀ ਕਿਹੜੀ ਬਾਣੀ, ਸਾਨੂੰ ਸਿਰਫ ਜਪਜੀ ਸਾਹਿਬ ਦਾ ਪਤਾ ਹੋਵੇਗਾ, ਸੁਖਮਣੀ ਸਾਹਿਬ ਦਾ ਪਤਾ ਹੋਵੇਗਾ, ਵੱਧ ਤੋਂ ਵੱਧ ਆਸਾ ਜੀ ਦੀ ਵਾਰ ਦਾ ਪਤਾ ਹੋਵੇਗਾ, ਕਿਉਂਕਿ ਅਸੀਂ ਗੁਰਬਾਣੀ ਦੇ ਖੋਜੀ ਨਹੀਂ ਰਹੇ। ਅਸੀਂ ਗੁਰਬਾਣੀ ਨੂੰ ਸਿਰਫ ਇੱਕ ਆਪਣੇ ਤੱਕ ਸਮੇਟ ਕੇ ਰੱਖ ਦਿੱਤਾ, ਉਹਨੂੰ ਖੋਜਣ ਦਾ ਯਤਨ ਨਹੀਂ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨਾ ਅਮੋਲਕ ਖਜ਼ਾਨਾ ਲੁਕਿਆ ਪਿਆ, ਛੁਪਿਆ ਪਿਆ, ਅਸੀਂ ਕਦੇ ਖੋਜਣ ਦਾ ਯਤਨ ਨਹੀਂ ਕੀਤਾ। ਪੜ੍ਹਦੇ ਤਾਂ ਹਾਂ ਅਸੀਂ ਗੁਰਸਾਗਰ ਰਤਨੀ ਭਰਪੂਰੇ, ਕਿ ਗੁਰੂ ਸਮੁੰਦਰ ਆ ਉਹ ਰਤਨਾਂ ਨਾਲ ਭਰਿਆ ਪਿਆ, ਇਹ ਅਸੀਂ ਜਾਣਦੇ ਵੀ ਹਾਂ, ਪੜ੍ਹਦੇ ਵੀ ਹਾਂ, ਪਰ ਕਦੇ ਉਹਨਾਂ ਰਤਨਾਂ ਨੂੰ ਪ੍ਰਾਪਤ ਕਰਨ ਦਾ ਯਤਨ ਨਹੀਂ ਕੀਤਾ, ਉਹ ਰਤਨ ਕੱਢਣ ਦਾ ਯਤਨ ਨਹੀਂ ਕੀਤਾ ਕਿ ਉਹ ਕੀਮਤੀ ਰਤਨ ਹੈਣ ਕਿਹੜੇ। ਇਸ ਗੁਰਬਾਣੀ ਵਿਚ ਵੈਰਾਗ ਅਤੁੱਚ ਦਰਜੇ ਦਾ ਹੈ। ਵੈਰਾਗ ਵੀ ਰਤਨ ਹੈ, ਵਿਵੇਕ ਵੀ ਰਤਨ ਹੈ, ਗਿਆਨ ਵੀ ਰਤਨ ਹੈ, ਪਰ ਅਸੀਂ ਕਦੇ ਵੀ ਪ੍ਰਾਪਤ ਕਰਨ ਦਾ ਯਤਨ ਨਹੀਂ ਕੀਤਾ। ਇਹ ਸਿੱਖ ਕਹਿੰਦੇ ਮਹਾਰਾਜ ਅਸੀਂ ਗੁਰਬਾਣੀ ਪੜ੍ਹਦੇ ਹਾਂ, ਨਿਤ ਗੁਰਬਾਣੀ ਦਾ ਅਸੀਂ ਪਾਠ ਕਰਦੇ ਹਾਂ।
ਅਰਥ ਪਰਮਾਰਥ ਰੀਤ ਨਾ ਜਾਣੀ,
ਪਰ ਸਾਨੂੰ ਗੁਰਬਾਣੀ ਦੇ ਅਰਥਾਂ ਦਾ ਪਤਾ ਨਹੀਂ ਲੱਗਦਾ, ਨਾ ਸਾਨੂੰ ਅਰਥਾਂ ਤੋਂ ਪਰਮਾਰਥ ਦਾ ਪਤਾ ਲੱਗਦਾ। ਪੜ੍ਹ ਤਾਂ ਲੈਂਦੇ ਹਾਂ ਪਰ ਅਰਥਾਂ ਦਾ ਨਹੀਂ ਪਤਾ ਲੱਗਦਾ, ਅਰਥ ਬੋਧ ਨਹੀਂ ਹੁੰਦਾ। ਸਾਡੇ ਵਿੱਚੋਂ ਵੀ ਬਹੁਤੇ 99% ਅਸੀਂ ਵੀ ਸਾਡੀ ਵੀ ਇਹੀ ਹਾਲਤ ਹੈ ਕਿ ਅਸੀਂ ਪੜ੍ਹਦੇ ਤਾਂ ਹਾਂ ਪਰ ਅਰਥਾਂ ਦਾ ਸਾਨੂੰ ਵੀ ਨਹੀਂ ਪਤਾ ਹੁੰਦਾ ਕਿ ਅਰਥ ਕੀ ਨੇ। ਜੇ ਕੋਈ ਅਰਥ ਕੱਢਦਾ ਵੀ ਆ ਤਾਂ ਉਹ ਆਪਣੀ ਮਨ ਮਰਜ਼ੀ ਦਾ ਅਰਥ ਬਣਾ ਲੈਂਦਾ, ਉਹ ਆਪਣੀ ਮਨ ਮਰਜ਼ੀ ਦਾ ਅਰਥ ਬਣਾ ਕੇ ਅਰਥ ਕੱਢਣ ਲੱਗ ਪੈਂਦਾ ਜਿਹੜਾ ਉਹਦੇ ਮਨ ਨੂੰ ਚੰਗਾ ਲੱਗੇ। ਇਹ ਸਿੱਖ ਕਹਿੰਦੇ ਮਹਾਰਾਜ ਸਾਡੀ ਇਹ ਸਮੱਸਿਆ ਕਿ ਅਸੀਂ ਗੁਰਬਾਣੀ ਪੜ੍ਹਦੇ ਹਾਂ ਪਰ ਸਾਨੂੰ ਗੁਰਬਾਣੀ ਦੇ ਜਿਹੜੇ ਅਰਥ ਨੇ, ਅਰਥਾਂ ਦਾ ਬੋਧ ਹੈ ਜਾਂ ਜਿਹੜੀ ਪਰਮਾਰਥ ਦੀ ਰੀਤ ਹੈ ਉਹਦਾ ਸਾਨੂੰ ਪਤਾ ਨਹੀਂ ਲੱਗਦਾ, ਅਰਥਾਂ ਦੇ ਭਾਵ ਸਾਨੂੰ ਸਮਝ ਨਹੀਂ ਆਉਂਦੇ।
ਜੋ ਮਾਰਗ ਗੁਰ ਸ਼ਬਦ ਬਤਾਇਵ,
ਮਹਾਰਾਜ ਜੀ ਜਿਹੜਾ ਰਸਤਾ ਗੁਰਬਾਣੀ ਦਾ ਸ਼ਬਦ ਦੱਸਦਾ ਹੈ, ਗੁਰਬਾਣੀ ਦੱਸਦੀ ਹੈ ਕਿ ਇਹ ਰਸਤਾ ਹੈ, ਇਹ ਰਸਤੇ ਤੂੰ ਚੱਲਣਾ, ਇਸ ਰਸਤੇ ਤੇ ਤੂੰ ਟੁਰਨਾ, ਗੁਰਬਾਣੀ ਦੱਸਦੀ। ਕਿਉਂਕਿ ਗੁਰਬਾਣੀ ਦੇ ਦੋ ਪ੍ਰਕਾਰ ਦੇ ਅਰਥ ਹੁੰਦੇ ਨੇ, ਇੱਕ ਹੁੰਦੇ ਨੇ ਅੱਖਰੀ ਅਰਥ, ਸਿਰਫ ਅੱਖਰਾਂ ਦੇ ਅਰਥ, ਦੂਜੇ ਅਰਥ ਹੁੰਦੇ ਨੇ ਭਾਵ ਅਰਥ। ਅੱਖਰੀ ਅਰਥ ਤਕਰੀਬਨ ਸਮਝ ਆ ਜਾਂਦੇ ਨੇ, ਤਕਰੀਬਨ ਕੁਝ ਲੋਕਾਂ ਨੂੰ, ਨਹੀਂ ਤਾਂ ਵੈਸੇ ਤਾਂ ਅੱਖਰੀ ਅਰਥ ਵੀ ਕਈਆਂ ਨੂੰ ਸਮਝ ਨਹੀਂ ਆਉਂਦੇ, ਪਰ ਕੁਝ ਘਰਾਂ ਨੂੰ ਜਿਹੜੇ ਫਿਰ ਵੀ ਕੁਝ ਜਾਣਨ ਦਾ ਯਤਨ ਕਰਦੇ ਨੇ, ਅੱਖਰੀ ਅਰਥ ਤਾਂ ਉਹਨਾਂ ਨੂੰ ਸਮਝ ਆ ਜਾਂਦੇ ਨੇ ਪਰ ਭਾਵ ਅਰਥ ਉਹ ਸਮਝਣੇ ਬੜੇ ਮੁਸ਼ਕਲ ਹੋ ਜਾਂਦੇ ਨੇ। ਸਾਡੇ ਵਰਗੇ ਜਿਹੜੇ ਕਥਾਕਾਰ ਨੇ, ਵਿਆਖਿਆਕਾਰ ਨੇ ਜਾਂ ਟੀਕਾਕਾਰ ਨੇ, ਉਹ ਵੀ ਭਾਵ ਅਰਥ ਸਮਝਣ ਵਿਚ ਅਸਮਰੱਥ ਹੋ ਜਾਂਦੇ ਨੇ ਪੂਰਨ ਤੌਰ ਤੇ, ਉਹਨਾਂ ਨੂੰ ਵੀ ਸਮਝ ਨਹੀਂ ਆਉਂਦੀ, ਭਾਵ ਅਰਥ ਉਹਨਾਂ ਨੂੰ ਵੀ ਸਮਝ ਨਹੀਂ ਆਉਂਦੇ। ਹੁਣ ਆ ਸਾਵਣ ਦਾ ਮਹੀਨਾ ਚੱਲ ਰਿਹਾ, ਇਹਦੇ ਵਿਚ ਇੱਕ ਰਾਗੀ ਸਿੰਘ ਸ਼ਬਦ ਬਹੁਤ ਜ਼ਿਆਦਾ ਗਾਇਨ ਕਰਦੇ ਨੇ, ਹੁਣ ਵੀ ਕਥਾ ਤੋਂ ਪਹਿਲਾਂ ਰਾਗੀ ਸਿੰਘ ਉਹ ਸ਼ਬਦ ਗਾ ਕੇ ਗਏ ਨੇ। ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ, ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ। ਇਹਦੇ ਜੇ ਅੱਖਰੀ ਅਰਥ ਕਰਾਂਗੇ ਤਾਂ ਸਿਰਫ ਇਹੀ ਨੇ ਵੀ ਮੋਰਾਂ ਨੇ ਰੁਣ ਚੁਣ ਲਾਈ ਹੈ, ਰੁਣ ਚੁਣ ਦਾ ਮਤਲਬ ਹੈ ਰਸਦਾਇਕ ਆਵਾਜ਼, ਮੋਰ ਜਿਹੜੇ ਨੇ ਉਹ ਬੜੀ ਰਸਦਾਇਕ ਆਵਾਜ਼ ਵਿਚ ਬੋਲਦੇ ਨੇ ਕਦੋਂ, ਜਦੋਂ ਭੈਣੇ ਸਾਵਣ ਦਾ ਮਹੀਨਾ ਆਉਂਦਾ। ਅੱਖਰੀ ਅਰਥ ਤਾਂ ਹੋ ਗਏ ਪਰ ਹੁਣ ਇਹਦੇ ਭਾਵ ਅਰਥ ਸਮਝਣੇ ਹੋਣ ਤੇ ਔਖੇ ਨੇ। ਅੱਖਰੀ ਅਰਥਾਂ ਨੂੰ ਤਾਂ ਇੱਥੇ ਤੱਕ ਹੀ ਸੀਮਿਤ ਕਰ ਲਵਾਂਗੇ ਕਿ ਮੋਰਾਂ ਨੇ ਰੁਣ ਚੁਣ ਲਾਈ ਹੈ, ਭੈਣੇ ਸਾਵਣ ਦਾ ਮਹੀਨਾ ਆਇਆ ਤਾਂ ਰੁਣ ਚੁਣ ਲਾਈ ਹੈ। ਅਸਲ ਵਿਚ ਉਹ ਕਿਹੜੇ ਮੋਰ ਨੇ ਜਿਨ੍ਹਾਂ ਨੇ ਰੁਣ ਚੁਣ ਲਾਈ ਤੇ ਕਾਹਦੀ ਰੁਣ ਚੁਣ ਲਾਈ ਹੋਈ ਹੈ? ਅਸਲੀਅਤ ਵਿਚ ਉਹ ਸਾਵਣ ਦਾ ਮਹੀਨਾ ਕਿਹੜਾ ਜਿਹੜਾ ਆਇਆ, ਉਹ ਕਿਹੜਾ ਸਾਵਣ ਦਾ ਮਹੀਨਾ ਜਿਹਦੇ ਬਾਬਤ ਗੁਰੂ ਨਾਨਕ ਪਾਤਸ਼ਾਹ ਇਹ ਬਚਨ ਕਹਿ ਰਹੇ ਨੇ ਵਡਹੰਸ ਰਾਗ ਵਿਚ, ਕਿਹੜਾ ਉਹ ਸਾਵਣ ਦਾ ਮਹੀਨਾ ਆਇਆ ਔਰ ਕਿਹੜੇ ਮੋਰ ਨੇ ਜਿਨ੍ਹਾਂ ਨੇ ਰੁਣ ਚੁਣ ਲਾਈ ਹੋਈ ਹੈ? ਤੇ ਭਾਵ ਅਰਥ ਸਮਝਣ ਵਾਸਤੇ ਸਮਝਣਾ ਪਏਗਾ ਕਿ ਭਾਈ ਇਹ ਜਿਹੜੀ ਜ਼ਿੰਦਗੀ ਹੈ ਨਾ, ਮਨੁੱਖੀ ਜੀਵਨ, ਇਹ ਹੈ ਸਾਵਣ ਦਾ ਮਹੀਨਾ। ਆਹ ਜਿਹੜਾ ਸਰੀਰ ਹੈ ਇਹ ਹੈ ਸਾਵਣ ਦਾ ਮਹੀਨਾ, ਰਸਦਾਇਕ ਮਹੀਨਾ, ਕਿਉਂਕਿ ਇਹ ਮਹੀਨਾ ਬੜਾ ਸੁਹਾਵਣਾ ਮੰਨਿਆ, ਗੁਰਬਾਣੀ ਚ ਬਹੁਤ ਥਾਵਾਂ ਤੇ ਮਹਾਰਾਜ ਜੀ ਕਹਿੰਦੇ ਸਾਹਮਣੇ ਆਇਆ ਹੇ ਸਖੀ ਤੰਤੈ ਚਿਤ ਕਰੇ ਹੋ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਸਾਵਣ ਤਿਨਾ ਸੁਹਾਗਣੀ। ਉੱਥੇ ਸਾਵਣ ਦੇ ਮਹੀਨੇ ਦਾ ਬਾਰ ਬਾਰ ਜ਼ਿਕਰ ਗੁਰਬਾਣੀ ਵਿੱਚ ਤੇ ਬਹੁਤ ਥਾਵਾਂ ਤੇ ਸਾਵਣ ਦਾ ਅਰਥ ਹੈ ਕਿ ਹੇ ਭਾਈ ਆਹ ਜਿਹੜਾ ਸਰੀਰ ਹੈ ਇਹ ਸਾਵਣ ਦਾ ਮਹੀਨਾ ਇਹ ਤੇਰੇ ਕੋਲ ਆਇਆ ਹੈ ਹੇ ਸਖੀ ਹੇ ਭੈਣੇ ਤੈਨੂੰ ਇਹ ਸਰੀਰ ਦੀ ਪ੍ਰਾਪਤੀ ਹੋਈ ਹੈ ਮਨੁੱਖੀ ਸਰੀਰ ਦੀ ਪ੍ਰਾਪਤੀ ਹੋਈ ਹੈ ਤੇ ਇਸ ਮਨੁੱਖੀ ਸਰੀਰ ਨੂੰ ਪ੍ਰਾਪਤ ਕਰਕੇ ਜਿਹੜੇ ਗੁਰਮੁਖ ਨੇ ਉਹ ਨੇ ਮੋਰ ਜਿਵੇਂ ਸਾਵਣ ਦੇ ਮਹੀਨੇ ਚ ਬੱਦਲਾਂ ਨੂੰ ਵੇਖ ਕੇ ਮੋਰ ਬੋਲਦੇ ਨੇ ਨਾ ਮੋਰ ਬੱਬੀ ਹੇ ਬੋਲਦੇ ਵੇਖ ਬੱਦਲ ਕਾਲੇ ਇਸੇ ਤਰ੍ਹਾਂ ਇਸ ਮਨੁੱਖੀ ਸਰੀਰ ਨੂੰ ਪ੍ਰਾਪਤ ਕਰਕੇ ਜਿਹੜੇ ਗੁਰਮੁਖ ਨੇ ਉਹ ਗੁਰੂ ਦੇ ਜਿਹੜੇ ਬਾਣੀ ਦੇ ਸ਼ਬਦ ਨੇ ਉਹਨਾਂ ਸ਼ਬਦਾਂ ਦੀ ਰਸਦਾਇਕ ਆਵਾਜ਼ ਵਿਚ ਰੁਣ ਚੁਣ ਲਾਈ ਰੱਖਦੇ ਨੇ ਹਰ ਵੇਲੇ ਰਸਨਾ ਤੋਂ ਜਪਦੇ ਰਹਿੰਦੇ ਨੇ ਵਾਹਿਗੁਰੂ 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 ਇਹ ਰੁਣ ਚੁਣ ਉਹਨਾਂ ਗੁਰਮੁਖ ਰੂਪੀ ਮੋਰਾਂ ਨੇ ਲਾਈ ਹੋਈ ਹੈ ਇਹ ਰੁਣ ਚੁਣ। ਫਿਰ ਇਕ ਹੋਰ ਵੀ ਅਰਥ ਕਰਦੇ ਨੇ ਜਿਹੜੀ ਜਵਾਨੀ ਹੈ ਇਹ ਸਾਵਣ ਦਾ ਮਹੀਨਾ ਸਾਵਣ ਦਾ ਮਹੀਨਾ ਹੈ ਪਰ ਜਵਾਨੀ ਦੀ ਉਮਰ ਜਵਾਨੀ ਦੀ ਉਮਰ ਚ ਜਿਹੜੀ ਭਗਤੀ ਕੀਤੀ ਜਾ ਸਕਦੀ ਆ ਉਹ ਬਜੁਰਗੀ ਚ ਨਹੀਂ ਹੁੰਦੀ। ਬਜੁਰਗੀ ਵਿਚ ਗੋਡੇ ਦੁਖਦੇ ਨੇ ਗਿੱਟੇ ਦੁਖਦੇ ਨੇ ਚੌਂਕੜਾ ਨਹੀਂ ਵੱਜਦਾ ਸਾਧਨਾ ਨਹੀਂ ਹੁੰਦੀ। ਇਸ ਕਰਕੇ ਜਵਾਨੀ ਵੀ ਸਾਵਣ ਦਾ ਹੀ ਮਹੀਨਾ ਇਹ ਸਖੀ ਇਸ ਜਵਾਨੀ ਦੇ ਸਾਵਣ ਦੇ ਮਹੀਨੇ ਨੂੰ ਪਰਮਾਤਮਾ ਦੀ ਭਗਤੀ ਕਰਕੇ ਉਹਦੀ ਰੁਣ ਚੁਣ ਲਾ ਕੇ ਰਸਦਾਇਕ ਆਵਾਜ਼ ਵਿਚ ਸ਼ਬਦ ਦੀ ਕਮਾਈ ਕਰ ਲੈ ਜਿੰਨੀ ਹੁੰਦੀ ਹੈ। ਇਹ ਉਦਾਹਰਣ ਦੇਣ ਦਾ ਮਤਲਬ ਤਾਂ ਸੀ ਕਿ ਸ਼ਬਦਕ ਅਰਥ ਤੇ ਭਾਵਕ ਅਰਥ ਦੋ ਪ੍ਰਕਾਰ ਦੇ ਅਰਥ ਹੁੰਦੇ ਨੇ। ਸ਼ਬਦਾਂ ਦੇ ਅਰਥਾਂ ਨੂੰ ਬਾਹਰ ਦੇ ਅੱਖਰੀ ਅਰਥਾਂ ਨੂੰ ਸਮਝ ਲੈਣਾ ਕੁਝ ਸੌਖਾ ਹੁੰਦਾ ਹੈ ਪਰ ਜਿਹੜੇ ਭਾਵ ਅਰਥ ਨੇ ਉਹ ਸਮਝਣੇ ਔਖੇ ਹੋ ਜਾਂਦੇ ਨੇ ਕਠਿਨ ਹੋ ਜਾਂਦੇ ਨੇ। ਸੋ ਕਹਿਣ ਤੋਂ ਭਾਵ ਇਹ ਸਿੱਖ ਕਹਿੰਦੇ ਮਹਾਰਾਜ ਅਸੀਂ ਕਈ ਵਾਰੀ ਅੱਖਰੀ ਅਰਥ ਤਾਂ ਸਮਝ ਵੀ ਲੈਂਦੇ ਹਾਂ ਪਰ ਅੰਦਰ ਜਿਹੜੇ ਭਾਵ ਛੁਪੇ ਹੁੰਦੇ ਨੇ ਉਹਨਾਂ ਸ਼ਬਦਾਂ ਦੇ ਉਹ ਕੀ ਨੇ ਗੁਰਬਾਣੀ ਨੇ ਸਾਨੂੰ ਕਿਹੜਾ ਰਸਤਾ ਦੱਸਿਆ ਜਿਹੜਾ ਮਾਰਗ ਦੱਸਿਆ ਹੈ ਪ੍ਰਭੂ ਦੀ ਭਗਤੀ ਤੇ ਚੱਲਣ ਦਾ।
ਸੋ ਹਮ ਤੇ ਨੈ ਜਾਏ ਕਮਾਇਓ
ਮਹਾਰਾਜ ਉਹ ਸਾਡੇ ਕੋਲੋਂ ਕਮਾਇਆ ਨਹੀਂ ਜਾਂਦਾ ਜੋ ਗੁਰਬਾਣੀ ਦੇ ਸ਼ਬਦ ਅਰਥ ਸਾਨੂੰ ਸਮਝ ਵੀ ਆਉਂਦੇ ਨੇ ਔਰ ਬਾਣੀ ਜਿਹੜਾ ਰਸਤਾ ਸਾਨੂੰ ਚੱਲਣ ਵਾਸਤੇ ਕਹਿੰਦੀ ਹੈ ਕਿ ਭਾਈ ਇਸ ਰਸਤੇ ਤੇ ਚੱਲ ਇਸ ਮਾਰਗ ਤੇ ਚੱਲ ਤੇ ਮਹਾਰਾਜ ਜੀ ਸਾਡੇ ਕੋਲੋਂ ਚੱਲਿਆ ਨਹੀਂ ਜਾਂਦਾ ਤੁਰਿਆ ਨਹੀਂ ਜਾਂਦਾ ਅਸੀਂ ਪੜ੍ਹਦੇ ਤਾਂ ਹਾਂ ਪਰ ਉਹ ਜਿਹੜਾ ਰਸਤਾ ਗੁਰਬਾਣੀ ਦੱਸ ਰਹੀ ਹੈ ਉਸ ਰਸਤੇ ਤੇ ਅਸੀਂ ਚੱਲਦੇ ਨਹੀਂ ਨਾ ਹੀ ਸਾਡੇ ਕੋਲੋਂ ਬਚਨ ਕਮਾਏ ਜਾਂਦੇ ਹਨ।
ਪਾਠ ਕਰਨ ਕੋ ਨੇਮ ਨਿਭਾ ਹੈ
ਪਰ ਹਾਂ ਚੱਲਿਆ ਭਾਵੇਂ ਨਹੀਂ ਜਾਂਦਾ ਸਾਡੇ ਕੋਲ ਉਸ ਰਸਤੇ ਤੇ ਪਰ ਅਸੀਂ ਜਿਹੜਾ ਗੁਰਬਾਣੀ ਦਾ ਪਾਠ ਕਰਨ ਦਾ ਨਿਤ ਨੇਮ ਹੈ ਨਾ ਉਹ ਜ਼ਰੂਰ ਨਿਭਾਉਂਦੇ ਹਾਂ ਜਿਹੜਾ ਨੇਮ ਹੈ ਨਾ ਉਹ ਜ਼ਰੂਰ ਨਿਭਾਉਂਦੇ ਪੜ੍ਹਨੀ ਜ਼ਰੂਰ ਹੈ ਬਾਣੀ ਭਾਵੇਂ ਸਮਝ ਆਵੇ ਭਾਵੇਂ ਨਾ ਆਵੇ ਭਾਵੇਂ ਉਸ ਰਸਤੇ ਤੇ ਚੱਲੀਏ ਭਾਵੇਂ ਉਹਦੇ ਤੇ ਨਾ ਵੀ ਚੱਲਿਆ ਕਈ ਗੁਰਬਾਣੀ ਦੀਆਂ ਪੰਕਤੀਆਂ ਨੇ ਉਹਦੇ ਮੁਤਾਬਕ ਨਹੀਂ ਵੀ ਚੱਲਿਆ ਜਾਂਦਾ ਤੇ ਮਹਾਰਾਜ ਪਰ ਅਸੀਂ ਜਿਹੜਾ ਪਾਠ ਹੈ ਨਾ ਗੁਰਬਾਣੀ ਦਾ ਉਹਦਾ ਅਸੀਂ ਨਿਤ ਨੇਮ ਜ਼ਰੂਰ ਕਰਦੇ ਹਾਂ ਜਿਹੜਾ ਨੇਮ ਹੈ ਨਾ ਉਹ ਅਸੀਂ ਜ਼ਰੂਰ ਨਿਭਾਉਂਦੇ ਹਾਂ। ਇੱਥੇ ਨਿਤ ਨੇਮ ਦੀ ਮਹੱਤਤਾ ਦੱਸ ਰਹੇ ਨੇ ਕਿ ਸਿੱਖ ਦੇ ਜੀਵਨ ਵਿੱਚ ਨਿਤ ਨੇਮ ਦੀ ਕੀ ਮਹੱਤਤਾ ਹੈ ਨਿਤ ਨੇਮ ਕਿਉਂ ਜ਼ਰੂਰੀ ਹੈ ਨਿਤ ਨੇਮ ਕਿਉਂ ਕਰਨਾ ਚਾਹੀਦਾ ਜੋ ਮਰਜ਼ੀ ਹੋ ਜੇ ਨੇਮ ਤਾਂ ਮਤਲਬ ਹੁੰਦਾ ਜਿਹੜਾ ਰੋਜ਼ ਦਾ ਹੋਵੇ ਤੇ ਜਿਵੇਂ ਸਾਡੇ ਸਰੀਰ ਦੀਆਂ ਦੂਜੀਆਂ ਕਿਰਿਆਵਾਂ ਆਪਣੇ ਆਪ ਹੀ ਹੁੰਦੀਆਂ ਨੇ ਭੁੱਖ ਆਪਣੇ ਆਪ ਹੀ ਲੱਗਦੀ ਪ੍ਰਸ਼ਾਦਾ ਛਕ ਲੈਂਦੇ ਹਾਂ ਪਿਆਸ ਲੱਗਦੀ ਹੈ ਜਲ ਛਕ ਲੈਂਦੇ ਅੱਖਾਂ ਦੀ ਝਪਕਣ ਆਪਣੇ ਆਪ ਹੀ ਝਪਕ ਰਹੀ ਹੈ ਸਾਡੇ ਸਰੀਰ ਦੀਆਂ ਜਿੰਨੀਆਂ ਕਿਰਿਆਵਾਂ ਨੇ ਸੁੱਤੇ ਸਿੱਧ ਹੋ ਰਹੀਆਂ ਨੇ ਸਾਨੂੰ ਕਈ ਕਿਰਿਆਵਾਂ ਆਪ ਨਹੀਂ ਕਰਨੀਆਂ ਪੈਂਦੀਆਂ ਸੁੱਤੇ ਸਿੱਧ ਹੀ ਹੋ ਰਹੀਆਂ ਨੇ ਨਿਤ ਨੇਮ ਵੀ ਸਾਡੇ ਸਰੀਰ ਦੀ ਉਹੀ ਇੱਕ ਕਿਰਿਆ ਬਣ ਜਾਣੀ ਚਾਹੀਦੀ ਹੈ ਜਿਹੜੀ ਸੁੱਤੇ ਸਿੱਧ ਆਪਣੇ ਆਪ ਹੀ ਹੋ ਜਾਏ, ਜਾਣ ਬੁੱਝ ਕੇ ਹੱਥ ਨਾਲ ਨਾ ਕਰਨੀ ਪਏ, ਸੁੱਤੇ ਸਿੱਧੀ ਹੋ ਜਾਏ। ਕਹਿੰਦੇ ਮਹਾਰਾਜ ਅਸੀਂ ਬਾਣੀ ਸਾਨੂੰ ਸਮਝ ਤਾਂ ਨਹੀਂ ਆਉਂਦੀ ਤੇ ਨਾ ਹੀ ਕਈ ਵਾਰੀ ਸਾਡੇ ਕੋਲੋਂ ਬਾਣੀ ਕਮਾਈ ਜਾਂਦੀ ਹੈ, ਪਰ ਅਸੀਂ ਜਿਹੜਾ ਪਾਠ ਕਰਨ ਦਾ ਨੇਮ ਹੈ ਉਹ ਜ਼ਰੂਰ ਨਿਭਾਉਂਦੇ ਹਾਂ, ਅਸੀਂ ਨਿਤ ਨੇਮ ਜ਼ਰੂਰ ਕਰਦੇ ਹਾਂ।
ਪੜੇ ਸਦਾ ਬਾਣੀ ਅਵਗਾ ਹੈ,
ਅਸੀਂ ਸਦਾ ਬਾਣੀ ਪੜ੍ਹਦੇ ਹਾਂ, ਗਾਉਂਦੇ ਹਾਂ ਰੀਝ ਰੀਝ ਕੇ ਬਾਣੀ, ਜਦੋਂ ਪੜ੍ਹਦੇ ਹਾਂ ਉਦੋਂ ਬੜੇ ਪਿਆਰ ਨਾਲ ਪੜ੍ਹਦੇ ਹਾਂ, ਰਸ ਨਾਲ ਪੜ੍ਹਦੇ ਹਾਂ, ਆਨੰਦ ਨਾਲ ਪੜ੍ਹਦੇ ਹਾਂ, ਸਮਝ ਆਵੇ ਨਾ ਆਵੇ ਫਿਰ ਵੀ ਪੜ੍ਹਦੇ ਹਾਂ। ਮਹਾਰਾਜ ਇਹ ਸਾਡੀ ਹਾਲਤ ਹੈ।
ਕਿਆ ਹੋਵੇ ਗਤ ਅੰਤ ਅਮਾਰੀ।
ਮਹਾਰਾਜ ਹੁਣ ਸਾਡਾ ਇਹ ਸਵਾਲ ਹੈ ਕਿ ਸਾਡੀ ਅੰਤ ਵੇਲੇ ਕੀ ਹਾਲਤ ਹੋਵੇਗੀ। ਸਾਨੂੰ ਅਰਥ ਤਾਂ ਸਮਝ ਨਹੀਂ ਆਉਂਦੇ ਜੇ ਪੜ੍ਹਦੇ ਵੀ ਹਾਂ, ਪਰ ਨਿਤਨੇਮ ਅਸੀਂ ਜ਼ਰੂਰ ਕਰਨਾ, ਸਮਝ ਆਵੇ ਨਾ ਆਵੇ ਪੜ੍ਹਨੀ ਜ਼ਰੂਰ ਹੈ ਬਾਣੀ। ਮਹਾਰਾਜ ਹੁਣ ਸਾਡੀ ਅੰਤ ਵੇਲੇ ਹਾਲਤ ਕੀ ਹੋਵੇਗੀ, ਅੰਤ ਵੇਲੇ ਹੁਣ ਸਾਡੀ ਕੀ ਦਸ਼ਾ ਹੋਵੇਗੀ।
ਇਹ ਸੰਦੇ ਨਿਤ ਹਿਰਦੇ ਮਜਾਰੀ।
ਇਹ ਜਿਹੜਾ ਸੰਸਾ ਹੈ ਸਾਡੇ ਹਿਰਦੇ ਚ ਨਿਤ ਉੱਠਦਾ, ਇਹ ਜਿਹੜਾ ਸੰਦੇਹ ਹੈ ਮਹਾਰਾਜ, ਇਹ ਸੰਦੇਹ ਸਾਡੇ ਹਿਰਦੇ ਵਿੱਚ ਪੈਦਾ ਹੁੰਦਾ ਹੈ ਕਿ ਅੰਤ ਸਮੇਂ ਸਾਡੀ ਕੀ ਹਾਲਤ ਹੋਵੇਗੀ, ਅੰਤ ਸਮੇਂ ਅਸੀਂ ਕਿਸ ਗਤ ਨੂੰ ਪ੍ਰਾਪਤ ਹੋਵਾਂਗੇ।
ਅਸ ਉੱਤਰ ਬੂਜੇ ਅਤ ਬਾਡੇ।
ਮਹਾਰਾਜ ਇਹ ਸਾਡੇ ਮਨ ਚ ਸਵਾਲ ਹੈ ਔਰ ਅਸੀਂ ਬਹੁਤ ਜ਼ਿਆਦਾ ਪ੍ਰੇਮ ਸਹਿਤ ਵਧੇ ਹੋਏ ਪ੍ਰੇਮ ਨਾਲ ਤੁਹਾਡੇ ਕੋਲੋਂ ਇਹ ਸਵਾਲ ਪੁੱਛ ਰਹੇ ਹਾਂ।
ਕਹਿ ਸਭ ਹੱਥ ਜੋਰ ਪੇ ਠਾਡੇ।
ਜਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਇਹਨਾਂ ਸਿੱਖਾਂ ਨੇ ਬੇਨਤੀ ਕੀਤੀ ਹੈ, ਬੇਨਤੀ ਕਰਕੇ ਇਹ ਸਾਰੇ ਸਿੱਖ ਹੱਥ ਜੋੜ ਕੇ ਮਹਾਰਾਜ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਸਨਮੁਖ ਖਲੋ ਗਏ।
ਸ੍ਰੀ ਹਰਿਰਾਏ ਕਛੂ ਨੇ ਕਹਿਓ।
ਗੁਰੂ ਹਰਿਰਾਏ ਸਾਹਿਬ ਨੇ ਇਹਨਾਂ ਦਾ ਕੋਈ ਜਵਾਬ ਨਹੀਂ ਦਿੱਤਾ। ਜਿਹੜਾ ਇਹਨਾਂ ਨੇ ਸਵਾਲ ਕੀਤਾ ਵੀ ਅਸੀਂ ਬਾਣੀ ਪੜ੍ਹਦੇ ਹਾਂ ਪਰ ਅਰਥ ਨਹੀਂ ਸਮਝ ਆਉਂਦੇ, ਤੇ ਜੇ ਕੋਈ ਅਰਥ ਸਮਝ ਆਉਂਦਾ ਵੀ ਹੈ ਤੇ ਸਾਡੇ ਕੋਲੋਂ ਚੱਲਿਆ ਨਹੀਂ ਜਾਂਦਾ ਉਸ ਤੇ ਮਾਰਗ ਤੇ ਜਿਹੜਾ ਗੁਰਬਾਣੀ ਦੱਸਦੀ ਹੈ, ਪਰ ਅਸੀਂ ਪੜ੍ਹੀ ਜ਼ਰੂਰ ਜਾ ਰਹੇ ਹਾਂ ਬਾਣੀ, ਪੜ੍ਹਦੇ ਜ਼ਰੂਰ ਹਾਂ, ਨਿਤਨੇਮ ਨਾਲ ਪੜ੍ਹਦੇ ਹਾਂ। ਹੋਰ ਸਾਡੀ ਕੀ ਹਾਲਤ ਹੋਵੇਗੀ? ਅੱਜ ਕੱਲ ਨਾ ਇੱਕ ਬੜਾ ਵੱਡਾ ਪ੍ਰਚਾਰ ਕੀਤਾ ਜਾ ਰਿਹਾ ਸਾਨੂੰ ਗੁਰਬਾਣੀ ਨਾਲੋਂ ਤੋੜਨ ਦਾ। ਉਰੇ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਾਡੇ ਪ੍ਰਚਾਰਕਾਂ ਨੇ ਠੇਕਾ ਲੈ ਲਿਆ, ਕਈਆਂ ਨੇ ਉਹੀ ਕਰ ਰਹੇ ਨੇ ਉੱਚੀ ਉੱਚੀ ਆਵਾਜ਼ ਚ। ਅੱਜ ਤੁਸੀਂ ਤੋਤਾ ਰਟਨ ਕਰਕੇ ਜੇ ਬਾਣੀ ਪੜ੍ਹਦੇ ਹੋ ਤੇ ਇਹਦਾ ਕੀ ਮਤਲਬ ਹੋਇਆ? ਜੇ ਤੁਹਾਨੂੰ ਅਰਥ ਹੀ ਨਹੀਂ ਸਮਝ ਆਉਂਦੇ ਤੇ ਪੜ੍ਹਨ ਦਾ ਕੀ ਮਤਲਬ ਹੈ? ਇਹਦਾ ਪੜ੍ਹਨ ਦਾ ਕੋਈ ਫਲ ਨਹੀਂ, ਕੋਈ ਲਾਭ ਨਹੀਂ, ਇਹ ਕਹਿ ਕਹਿ ਕੇ ਸਾਨੂੰ ਗੁਰਬਾਣੀ ਨਾਲੋਂ ਤੋੜਿਆ ਜਾ ਰਿਹਾ। ਹੁਣ ਜੇ ਤੁਸੀਂ ਪੜ੍ਹਨੀ ਛੱਡ ਦਿਓਗੇ ਬਾਣੀ ਫਿਰ ਸਮਝ ਆਵੇਗੀ, ਜਾਂ ਪੜ੍ਹੋਗੇ ਬਾਰ ਬਾਰ ਫਿਰ ਸਮਝ ਆਵੇਗੀ? ਸਵਾਲ ਤਾਂ ਇਹ ਹੈ ਨਾ, ਜੇ ਬਾਣੀ ਪੜ੍ਹਨੀ ਛੱਡ ਦਿਓਗੇ ਫਿਰ ਸਮਝ ਆਉਣ ਲੱਗ ਪਏਗੀ ਬਾਣੀ? ਕਿ ਜੇ ਬਾਰ ਬਾਰ ਪੜ੍ਹੀ ਜਾਓਗੇ ਪੁਨਾ ਪੁਨਾ ਬਾਰ ਬਾਰ, ਇੱਕ ਦਿਨ ਦੋ ਦਿਨ ਮਹੀਨਾ ਦੋ ਮਹੀਨੇ ਸਾਲ ਦੋ ਸਾਲ ਲਗਾਤਾਰ ਪੜ੍ਹੀ ਜਾਓਗੇ ਬਾਰ ਬਾਰ, ਕਿ ਫਿਰ ਸਮਝ ਆਉਣ ਲੱਗੇਗੀ, ਜਾਂ ਬਿਲਕੁਲ ਹੀ ਛੱਡ ਦਿਓਗੇ ਫਿਰ ਸਮਝ ਆਏਗੀ? ਤੇ ਤਰੀਕਾ ਤਾਂ ਇਹੀ ਹੈ ਨਾ ਵੀ ਬਾਰ ਬਾਰ ਪੜ੍ਹੀ ਜਾਓ ਤੇ ਕਦੇ ਤਾਂ ਕਦੇ ਕਿਤੇ ਨਾ ਕਿਤੇ ਤਾਂ ਸਮਝ ਪਵੇਗੀ ਨਾ, ਕਦੇ ਤੇ ਸਮਝ ਆਵੇਗੀ। ਜੇ ਬਾਰ ਬਾਰ ਪੜਾਂਗੇ ਤੇ ਸਮਝ ਆਏਗੀ ਨਾ, ਜੇ ਪੜ੍ਹਦੀ ਛੱਡ ਦਿੱਤੀ ਇਹ ਸਮਝ ਕੇ ਵੀ ਸਾਨੂੰ ਤਾਂ ਅਰਥਾਂ ਦਾ ਹੀ ਨਹੀਂ ਪਤਾ ਲੱਗਦਾ, ਤੇ ਸਾਡੇ ਪ੍ਰਚਾਰਕ ਵੀ ਇਹੀ ਕਹਿਣ ਲੱਗ ਪਏ ਜੀ ਅਰਥਾਂ ਦਾ ਨਾ ਪਤਾ ਲੱਗੇ ਤੇ ਨਾ ਪੜਿਆ ਕਰੋ। ਇਹ ਸਵਾਲ ਉਦੋਂ ਵੀ ਉੱਠਿਆ ਸੀ ਤੇ ਗੁਰੂ ਹਰਿਰਾਏ ਸਾਹਿਬ ਦੇ ਕੋਲ ਸਿੱਖਾਂ ਨੇ ਬੇਨਤੀ ਕਰ ਦਿੱਤੀ ਹੈ, ਮਹਾਰਾਜ ਜੇ ਅਰਥ ਹੀ ਨਹੀਂ ਸਮਝ ਆਉਂਦੇ ਤੇ ਫਿਰ ਪੜ੍ਹਨ ਦਾ ਸਾਨੂੰ ਕੋਈ ਫਾਇਦਾ ਹੋਵੇਗਾ? ਫਿਰ ਗੁਰਬਾਣੀ ਪੜ੍ਹਨ ਦਾ ਸਾਨੂੰ ਕੋਈ ਲਾਭ ਹੋਵੇਗਾ ਜੇ ਅਰਥ ਨਾ ਸਮਝ ਆਉਣ, ਜੇ ਅਰਥਾਂ ਦਾ ਬੋਧ ਨਾ ਹੋਵੇ, ਗਿਆਨ ਨਾ ਹੋਵੇ, ਤੇ ਕਿਸ ਤਰ੍ਹਾਂ ਫਿਰ ਮਹਾਰਾਜ ਸਾਡੀ ਗਤ ਹੋਵੇਗੀ? ਇਹ ਸਵਾਲ ਕਰਕੇ ਸਿੱਖ ਖਲੋ ਗਏ, ਪਰ ਸ੍ਰੀ ਗੁਰੂ ਹਰਿਰਾਏ ਸਾਹਿਬ ਨੇ ਕੋਈ ਜਵਾਬ ਨਹੀਂ ਦਿੱਤਾ। ਮਹਾਰਾਜ ਗੁਰੂ ਹਰਿਰਾਏ ਸਾਹਿਬ ਨੇ ਇਹਨਾਂ ਸਿੱਖਾਂ ਦੇ ਸਵਾਲ ਦਾ ਹਾਲੇ ਕੋਈ ਜਵਾਬ ਨਹੀਂ ਦਿੱਤਾ।
ਸਭ ਕੇ ਮਨ ਮੈਂ ਸੰਸੈ ਰਹਿਓ।
ਜਦੋਂ ਸਤਿਗੁਰਾਂ ਨੇ ਜਵਾਬ ਨਹੀਂ ਦਿੱਤਾ ਤੇ ਸੰਸਾਰ ਸਾਰਿਆਂ ਦੇ ਮਨ ਚ ਫਿਰ ਰਹਿ ਗਿਆ ਵੀ ਮਹਾਰਾਜ ਜੀ ਨੇ ਜਵਾਬ ਤਾਂ ਕੋਈ ਦਿੱਤਾ ਹੀ ਨਹੀਂ ਸਾਨੂੰ, ਅਸੀਂ ਤਾਂ ਬੇਨਤੀ ਕੀਤੀ ਹੈ। ਪਰ ਸਤਿਗੁਰਾਂ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ। ਸਾਡਾ ਕੋਈ ਸੰਸੇ ਨਿਵਰਤ ਕਰਨ ਦਾ ਜ਼ਰੀਆ ਤਰੀਕਾ ਨਹੀਂ ਦੱਸਿਆ ਮਹਾਰਾਜ ਜੀ ਨੇ। ਇਹ ਸੁਣ ਕੇ ਸਾਰਿਆਂ ਦੇ ਮਨ ਚ ਵੇਖ ਕੇ ਸਭ ਦੇ ਸੰਸਾ ਬਣਿਆ ਰਿਹਾ।
ਤੈ ਚਿੰਨ ਹੋਏ ਤੁਰੰਗ ਅਸਵਾਰ।
ਹਰ ਰਾਏ ਸਾਹਿਬ ਜੀ ਕੁਝ ਪ੍ਰੈਕਟੀਕਲੀ ਵਿਖਾਣਾ ਚਾਹੁੰਦੇ ਸੀ। ਕਈ ਸਵਾਲਾਂ ਦੇ ਜਵਾਬ ਇਹੋ ਜਿਹੇ ਹੁੰਦੇ ਨੇ ਜਿਹੜੇ ਪ੍ਰੈਕਟੀਕਲੀ ਵਿਖਾਣੇ ਪੈਂਦੇ ਨੇ, ਤਾਂ ਉਨ੍ਹਾਂ ਦਾ ਜਵਾਬ ਪੂਰਨ ਤੌਰ ਤੇ ਸਮਝ ਵਿਚ ਆਉਂਦਾ। ਕਈ ਜਵਾਬ ਹੁੰਦੇ ਨੇ ਜਿਹੜੇ ਸਿਰਫ ਜ਼ੁਬਾਨੀ ਕਹਿ ਕੇ ਸਮਝਾ ਦਿੱਤੇ ਜਾ ਸਕਦੇ ਨੇ, ਪਰ ਬਹੁਤੇ ਸਵਾਲ ਐਸੇ ਹੁੰਦੇ ਨੇ ਜਿਹੜੇ ਸਿਰਫ ਧਾਰਮਿਕ ਜਗਤ ਵਿਚ ਪ੍ਰੈਕਟੀਕਲੀ ਰੂਪ ਵਿਚ ਹੀ ਨਜ਼ਰ ਆ ਕੇ ਸਮਝ ਆਉਂਦੇ ਨੇ, ਉਦਾਂ ਨਹੀਂ। ਧਰਮ ਦਾ ਜਿਹੜਾ ਵਿਸ਼ਾ ਹੈ ਪ੍ਰੈਕਟੀਕਲੀ ਹੈ। ਹੁਣ ਪੜ੍ਹ ਤਾਂ ਲੈਂਦੇ ਹਾਂ ਗੁਰਬਾਣੀ ਵਿਚ ਬਹੁਤ ਸਾਰੇ ਸ਼ਬਦ, ਪਰ ਜਦੋਂ ਤੱਕ ਉਹ ਪ੍ਰੈਕਟੀਕਲੀ ਰੂਪ ਵਿਚ ਸਾਡੇ ਸਾਹਮਣੇ ਨਹੀਂ ਆਉਂਦੇ, ਉਦੋਂ ਤੱਕ ਉਹਨਾਂ ਸ਼ਬਦਾਂ ਦੇ ਭਾਵ ਸਮਝ ਨਹੀਂ ਆ ਸਕਦੇ। ਤੋ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਕੁਝ ਵਿਖਾ ਕੇ ਫਿਰ ਇਹਨਾਂ ਦੇ ਸਵਾਲ ਦਾ ਜਵਾਬ ਦੇਣਾ ਚਾਹੁੰਦੇ ਸੀ। ਤੋ ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਉਸੇ ਵਕਤ ਘੋੜੇ ਤੇ ਸਵਾਰ ਹੋਏ।
ਗਮਨੇ ਬਾਹਰ ਹੇਤ ਸ਼ਿਕਾਰ।
ਸ਼ਿਕਾਰ ਖੇਡਣ ਵਾਸਤੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਬਾਹਰ ਨੂੰ ਚੱਲ ਪਏ। ਸ਼ਿਕਾਰ ਖੇਡਣ ਵਾਸਤੇ ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਚੱਲ ਪਏ।
ਬਰਖਾ ਹੋਏ ਹਟੀ ਤਿਸ ਕਾਲਾ।
ਉਸ ਵੇਲੇ ਮੀਂਹ ਪੈ ਕੇ ਹਟਿਆ ਸੀ, ਤਾਜ਼ਾ ਤਾਜ਼ਾ ਮੀਂਹ ਪੈ ਕੇ ਹਟਿਆ ਸੀ, ਵਰਖਾ ਹੋ ਕੇ ਹਟੀ ਸੀ।
ਸੂਰਜ ਨਿਕਸੀ ਉਦਯੋਤ ਵਿਸਾਲਾ।
ਜਦੋਂ ਮੀਂਹ ਪੈ ਕੇ ਹਟਦਾ ਇਕਦਮ ਆਕਾਸ਼ ਸਾਫ਼ ਹੋ ਜਾਂਦਾ ਤੇ ਸੂਰਜ ਦੀਆਂ ਕਿਰਨਾਂ ਵੀ ਜਿਹੜੀਆਂ ਨੇ ਨਾ ਉਹ ਤਿੱਖੀਆਂ ਹੋ ਕੇ ਜ਼ਮੀਨ ਤੇ ਪੈਂਦੀਆਂ ਨੇ। ਕਹਿੰਦੇ ਮੀਂਹ ਪੈ ਕੇ ਹਟਿਆ ਸੀ ਤੇ ਆਕਾਸ਼ ਵਿਚ ਸੂਰਜ ਬੜੀ ਤੇਜ਼ੀ ਨਾਲ ਚਮਕਿਆ ਤੇ ਉਹਦੀਆਂ ਜਿਹੜੀਆਂ ਕਿਰਨਾਂ ਨੇ ਉਹਦੀ ਜਿਹੜੀ ਰੋਸ਼ਨੀ ਹੈ ਉਹ ਜ਼ਮੀਨ ਤੇ ਪੈ ਰਹੀ ਹੈ, ਜ਼ਮੀਨ ਤੇ ਪਹੁੰਚ ਰਹੀ ਹੈ।
ਮਗ ਮੋਹੰਡੀ ਪੁਰਾਤਨ ਹੇਰੀ।
ਸਤਿਗੁਰੂ ਜੀ ਜਾ ਰਹੇ ਸਨ ਤੇ ਰਸਤੇ ਵਿਚ ਇਕ ਹਾਂਡੀ, ਮਿੱਟੀ ਦਾ ਇਕ ਬਰਤਨ, ਹਾਂਡੀ ਇੱਕ ਮਿੱਟੀ ਦੀ ਹਾਂਡੀ, ਉਹ ਜਿਹੜੀ ਆ ਉਹ ਰਸਤੇ ਵਿਚ ਬੜੀ ਪੁਰਾਣੀ ਹਾਂਡੀ ਸੀ, ਉਹ ਮਹਾਰਾਜ ਜੀ ਨੇ ਪਈ ਹੋਈ ਟੁੱਟੀ ਹੋਈ ਹਾਂਡੀ ਪਈ ਹੋਈ ਵੇਖੀ।
ਕਹਾ ਠੀਕਰੀ ਚਮਕ ਕਨੇਰੀ।
ਉਹ ਹਾਂਡੀ ਟੁੱਟੀ ਹੋਈ ਸੀ, ਪੁਰਾਣੀ ਹਾਂਡੀ ਸੀ ਤੇ ਟੁੱਟਣ ਕਰਕੇ ਉਹਦੀਆਂ ਜਿਹੜੀਆਂ ਠੀਕਰੀਆਂ ਸੀ ਉਹ ਖਿੰਡੀਆਂ ਹੋਈਆਂ ਸੀ ਤੇ ਸੂਰਗ ਦੀਆਂ ਕਿਰਨਾਂ ਪੈਣ ਕਰਕੇ ਜਿਹੜੀਆਂ ਉਹ ਹਾਂਡੀ ਦੀਆਂ ਠੀਕਰੀਆਂ ਸੀ ਨਾ ਉਹ ਬੜੀਆਂ ਜ਼ਿਆਦਾ ਚਮਕ ਰਹੀਆਂ ਸਨ, ਉਹਨਾਂ ਦੀ ਚਮਕ ਹੋ ਰਹੀ ਸੀ।
ਕ੍ਰਿਤ ਬਾਸਨ ਕੀ ਫੂਟੀ ਪਰੀ।
ਦਰਅਸਲ ਉਹ ਜਿਹੜੀ ਹਾਂਡੀ ਸੀ ਉਹ ਤਾਂ ਜ਼ਿਆਦਾ ਚਮਕ ਰਹੀ ਹੈ ਕਿਉਂਕਿ ਉਹ ਦੇਸੀ ਘਿਓ ਵਾਲੀ ਹਾਂਡੀ ਸੀ, ਉਸ ਹਾਂਡੀ ਚ ਘਿਓ ਪਾ ਕੇ ਰੱਖਿਆ ਗਿਆ ਹੋਇਆ ਸੀ ਪਹਿਲਾਂ, ਉਹ ਹਾਂਡੀ ਘਿਓ ਵਾਸਤੇ ਵਰਤੀ ਜਾਂਦੀ ਰਹੀ ਹੈ ਤੇ ਉਹਦੀ ਜਿਹੜੀ ਸੰਧਾਈ ਸੀ ਉਸ ਹਾਂਡੀ ਦੀਆਂ ਜਿਹੜੀਆਂ ਠੀਕਰੀਆਂ ਨੇ ਉਹਨਾਂ ਤੇ ਨਜ਼ਰ ਆ ਰਹੀ ਹੈ।
ਸਿੱਤ ਹੋਏ ਗੁਰੂ ਮੰਗਾਵਨ ਕਰੀ।
ਸਤਿਗੁਰਾਂ ਨੇ ਟੁੱਟੀ ਹਾਂਡੀ ਵੇਖੀ ਤੇ ਘੋੜਾ ਰੋਕ ਲਿਆ ਤੇ ਘੋੜਾ ਰੋਕ ਕੇ ਮਹਾਰਾਜ ਜੀ ਕਹਿੰਦੇ ਜਾਓ ਭਾਈ ਸਿੱਖੋ, ਜਿਨ੍ਹਾਂ ਨੇ ਸਵਾਲ ਕੀਤਾ ਸੀ ਨਾ ਇਹ ਉਹਨਾਂ ਨੂੰ ਹੀ, ਉਹ ਨਾਲ ਹੀ ਸੀ। ਮਹਾਰਾਜ ਜੀ ਕਹਿੰਦੇ ਜਾਓ ਹਾਂਡੀ ਜਿਹੜੀ ਟੁੱਟੀ ਪਈ ਹੈ ਉਹਦੀਆਂ ਠੀਕਰੀਆਂ ਚੁੱਕ ਕੇ ਸਾਡੇ ਕੋਲ ਲਿਆਓ।
ਨਿਜ ਘਰ ਮੈਂ ਧਰ ਪਾਕ ਬਖਾਨਾ।
ਉਹ ਹਾਂਡੀ ਦੀਆਂ ਟੁੱਟੀਆਂ ਟੁਕੜੀਆਂ ਉਹ ਲੈ ਕੇ ਠੀਕਰੀਆਂ ਮਹਾਰਾਜ ਜੀ ਕੋਲ ਆਏ ਤੇ ਆਪਣੇ ਹੱਥ ਚ ਲੈ ਕੇ ਸਤਿਗੁਰੂ ਗਰੀਬ ਨਵਾਜ ਮਹਾਰਾਜ ਜੀ ਬੋਲੇ।
ਬਾਣੀ ਪਾਠ ਪ੍ਰਸ਼ਨ ਤੂੰ ਮਠਾਨਾ।
ਮਹਾਰਾਜ ਜੀ ਕਹਿਣ ਲੱਗੇ ਸਿੱਖੋ ਤੁਸੀਂ ਇਹ ਪ੍ਰਸ਼ਨ ਕੀਤਾ ਕਿ ਅਸੀਂ ਬਾਣੀ ਦਾ ਪਾਠ ਕਰਦੇ ਹਾਂ ਪਰ ਸਾਨੂੰ ਅਰਥਾਂ ਦਾ ਬੋਧ ਨਹੀਂ ਹੁੰਦਾ ਤੇ ਸਾਨੂੰ ਪੜ੍ਹਨ ਦਾ ਕੋਈ ਫਾਇਦਾ ਹੋਵੇਗਾ, ਬਾਣੀ ਪੜ੍ਹਨ ਦਾ ਕੋਈ ਲਾਭ ਹੋਵੇਗਾ। ਮਹਾਰਾਜ ਜੀ ਕਹਿੰਦੇ ਜਿਹੜਾ ਤੁਸੀਂ ਬਾਣੀ ਦੇ ਪਾਠ ਦਾ ਪ੍ਰਸ਼ਨ ਕੀਤਾ ਹੈ, ਇਹ ਜਿਹੜਾ ਤੁਸੀਂ ਸਵਾਲ ਕੀਤਾ ਹੈ
ਇਸ ਕੋ ਉੱਤਰ ਲੀਜੇ ਸਾਰੇ।
ਮਹਾਰਾਜ ਜੀ ਕਹਿੰਦੇ ਸੁਣੋ ਹੁਣ ਸਾਰੇ ਇਹਦਾ ਜਵਾਬ ਲੈ ਲਓ। ਸਾਰਿਆਂ ਨੂੰ ਜਵਾਬ ਦੇ ਰਹੇ ਨੇ ਜਿਹੜੇ ਕਹਿੰਦੇ ਨੇ ਨਾ ਜੀ ਅਰਥਾਂ ਤੋਂ ਬਿਨਾਂ ਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ, ਇਹ ਬਾਣੀ ਗੁਰੂ ਖਾਲਸਾ ਜੀ ਅੰਮ੍ਰਿਤ ਸਰੂਪ ਹੈ, ਅੰਮ੍ਰਿਤ ਨੇ ਆਪਣਾ ਕੰਮ ਕਰਨਾ ਹੀ ਕਰਨਾ ਜਿਵੇਂ ਮਰਜ਼ੀ ਖਾਓ, ਅੰਮ੍ਰਿਤ ਨੂੰ ਜਿਵੇਂ ਮਰਜ਼ੀ ਪੀਵੋ ਉਹਨੇ ਆਪਣਾ ਕੰਮ ਅੰਦਰ ਜਾ ਕੇ ਕਰਨਾ ਹੀ ਕਰਨਾ। ਦਵਾਈ ਦੀ ਕੋਈ ਗੋਲੀ ਚਿੱਥ ਕੇ ਖਾ ਲੈਂਦਾ ਤਾਂ ਵੀ ਉਹਨੇ ਉਵੇਂ ਹੀ ਅਸਰ ਕਰਨਾ, ਕੋਈ ਸਬੂਤੀ ਨਿਗਲ ਕੇ ਪਾਣੀ ਨਾਲ ਅੰਦਰ ਨਿਗਲ ਜੇ ਤਾਂ ਵੀ ਉਹਨੇ ਅਸਰ ਕਰਨਾ, ਗੁਰਬਾਣੀ ਦਾ ਅਸਰ ਹੋਣਾ ਹੀ ਹੋਣਾ। ਜੇ ਅਰਥਾਂ ਨਾਲ ਪੜੋਗੇ ਜ਼ਿਆਦਾ ਫਾਇਦਾ, ਲਾਭ ਜ਼ਿਆਦਾ, ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ, ਪਰ ਜੇ ਅਰਥਾਂ ਤੋਂ ਬਿਨਾਂ ਵੀ ਪੜਦੇ ਹੋ ਫਿਰ ਵੀ ਇਹਦਾ ਫਾਇਦਾ ਹੀ ਫਾਇਦਾ, ਫਿਰ ਵੀ ਇਹ ਬਾਣੀ ਨੇ ਕਲਿਆਣ ਕਰਨੀ ਕਰਨੀ ਹੈ। ਗੁਰੂ ਹਰਿਰਾਏ ਸਾਹਿਬ ਇਹੀ ਦੱਸਣਾ ਚਾਹੁੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸੁਣੋ, ਹੁਣ ਇਹਦਾ ਸਵਾਲ ਤੁਹਾਨੂੰ ਇਹਦਾ ਜਵਾਬ ਦੇਈਏ।
ਜੋ ਗੁਰ ਸ਼ਬਦ ਕਮਾਵੇ ਪਿਆਰੇ,
ਕਹਿੰਦੇ ਭਾਈ ਜਿਹੜੇ ਸਿੱਖ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਨੇ, ਸ਼ਬਦ ਪੜ੍ਹ ਕੇ ਫਿਰ ਕਮਾਉਂਦੇ ਵੀ ਨੇ, ਹਾਂ ਉਸੇ ਤਰ੍ਹਾਂ ਚੱਲਦੇ ਵੀ ਨੇ ਜਿਵੇਂ ਗੁਰਬਾਣੀ ਕਹਿੰਦੀ ਹੈ, ਗੁਰਬਾਣੀ ਦੇ ਅਨੁਸਾਰ ਜਿਹੜੇ ਆਪਣਾ ਜੀਵਨ ਢਾਲਦੇ ਹਨ,
ਸੋ ਜਨ ਭੁਗਤ ਮੁਕਤ ਸੁਖ ਪਾਵੇ।
ਮਹਾਰਾਜ ਜੀ ਕਹਿੰਦੇ ਉਸ ਨੂੰ ਭੁਗਤੀ ਵੀ ਮਿਲਦੀ ਹੈ ਤੇ ਮੁਕਤੀ ਦੋਵੇਂ ਮਿਲ ਜਾਂਦੇ। ਭੁਗਤ ਵੀ, ਭੁਗਤ ਕਹਿੰਦੇ ਰੋਟੀ ਕੱਪੜਾ ਮਕਾਨ ਇਹ ਲੋੜ ਦੀਆਂ ਚੀਜ਼ਾਂ, ਤੇ ਮੁਕਤੀ ਵੀ। ਮਹਾਰਾਜ ਜੀ ਕਹਿੰਦੇ ਭੁਗਤੀ ਔਰ ਮੁਕਤੀ ਦੋਵੇਂ ਉਹਨੂੰ ਪ੍ਰਾਪਤ ਹੋਣਗੇ ਜਿਹੜੇ ਗੁਰਬਾਣੀ ਨੂੰ ਪੜ੍ਹ ਕੇ ਫਿਰ ਉਹਦੇ ਅਨੁਸਾਰ ਚੱਲਦੇ ਨੇ, ਗੁਰਬਾਣੀ ਦੇ ਅਨੁਸਾਰ ਕਮਾਈ ਕਰਦੇ ਨੇ। ਉਹ ਗੁਰਬਾਣੀ ਦੀ ਕਮਾਈ ਕਰਨ ਵਾਲੇ, ਸ਼ਬਦ ਦੀ ਕਮਾਈ ਕਰਨ ਵਾਲਿਆਂ ਨੂੰ ਭੁਗਤੀ ਤੇ ਮੁਕਤੀ ਦੋਵੇਂ ਮਿਲਦੇ ਹਨ।
ਚਲੇ ਪੰਥ ਜੋ ਸ਼ਬਦ ਬਤਾਵੇ,
ਔਰ ਸ਼ਬਦ ਜੋ ਰਸਤਾ ਦੱਸਦਾ ਉਸ ਰਸਤੇ ਤੇ ਚੱਲਦੇ ਨੇ। ਯਤਨ ਇਹੀ ਹੋਣਾ ਚਾਹੀਦਾ ਕਿ ਜੋ ਗੁਰਬਾਣੀ ਨੇ ਰਾਹ ਦੱਸਿਆ ਉਸ ਰਸਤੇ ਤੇ ਚੱਲਣਾ ਚਾਹੀਦਾ, ਉਸ ਮਾਰਗ ਤੇ ਚੱਲਣਾ ਚਾਹੀਦਾ, ਤਾਂ ਹੀ ਮੰਜ਼ਿਲ ਤੇ ਪਹੁੰਚਾਂਗੇ, ਟਿਕਾਣੇ ਤੇ ਪਹੁੰਚਾਂਗੇ। ਮਹਾਰਾਜ ਜੀ ਕਹਿੰਦੇ ਜਿਹੜਾ ਸ਼ਬਦ ਦੱਸਦਾ ਉਸ ਸ਼ਬਦ ਦੇ ਦੱਸੇ ਹੋਏ ਰਸਤੇ ਤੇ ਜਿਹੜਾ ਚੱਲਦਾ ਉਹਨੂੰ ਭੁਗਤੀ ਤੇ ਮੁਕਤੀ ਦੋਵੇਂ ਮਿਲ ਜਾਂਦੇ ਹਨ।
ਪਾਠ ਸਧਾਰਨ ਜੋ ਨਿਤ ਕਰੇ,
ਹਾਂ ਜਿਹਨੂੰ ਅਰਥ ਨਹੀਂ ਸਮਝ ਆਉਂਦੇ ਪਰ ਹਾਂ ਉਹ ਸਧਾਰਨ ਰੂਪ ਦੇ ਵਿੱਚ ਪਾਠ ਕਰਦਾ ਗੁਰਬਾਣੀ ਦਾ, ਨਿਤਨੇਮ ਜ਼ਰੂਰ ਕਰਦਾ ਉਹਨੇ, ਰੋਟੀ ਭਾਵੇਂ ਖਾਵੇ ਨਾ ਖਾਵੇ ਜਪਜੀ ਸਾਹਿਬ ਦਾ ਪਾਠ ਜ਼ਰੂਰ ਪੜ੍ਹਨਾ, ਨਿਤਨੇਮ ਨਾਲ ਜਾਪ ਸਾਹਿਬ ਜ਼ਰੂਰ ਪੜ੍ਹਨਾ। ਜਿਹੜਾ ਰੋਜ਼ ਗੁਰਬਾਣੀ ਦਾ ਨਿਤਨੇਮ ਕਰਦਾ, ਰੋਜ਼ ਗੁਰਬਾਣੀ ਦਾ ਪਾਠ ਕਰਦਾ ਹੈ,
ਨੇਮ ਨਿਭਾਨ ਮੈਂ ਅਨੁਸਰੇ,
ਨੇਮ ਨਿਭਾਉਂਦਾ ਹੈ ਆਪਣਾ। ਜੇ ਰਹਿਰਾਸ ਦਾ ਟਾਈਮ ਹੈ ਤੇ ਰਹਿਰਾਸ ਸਾਹਿਬ ਦਾ ਪਾਠ ਕਰਨਾ, ਜੇ ਸੋਹਲੇ ਦਾ ਪਾਠ ਦਾ ਟਾਈਮ ਹੈ ਤਾਂ ਸੋਹਲਾ ਸਾਹਿਬ ਪੜ੍ਹਨਾ, ਜੇ ਸੁਬਹਾ ਅੰਮ੍ਰਿਤ ਵੇਲੇ ਨਿਤਨੇਮ ਦਾ ਸਮਾਂ ਤੇ ਉਹ ਨਿਤਨੇਮ ਜ਼ਰੂਰ ਕਰਨਾ। ਜਿਹੜੀ ਬਾਣੀ ਦਾ ਨੇਮ ਦਾ ਸਮਾਂ ਉਹ ਨੇਮ ਦੇ ਨਾਲ ਉਹ ਗੁਰਬਾਣੀ ਪੜ੍ਹਦਾ ਹੈ।
ਪਾਠ ਪ੍ਰਤਾਪ ਕਰੇ ਗਤ ਐਸੀ,
ਮਹਾਰਾਜ ਜੀ ਕਹਿੰਦੇ ਉਹ ਗੁਰਬਾਣੀ ਦੇ ਪਾਠ ਦਾ ਜਿਹੜਾ ਪ੍ਰਤਾਪ ਹੈ ਨਾ ਉਹਦੀ ਇਹੋ ਜੀ ਗਤ ਕਰੇਗਾ, ਇਸ ਤਰ੍ਹਾਂ ਦੀ ਕਲਿਆਣ ਕਰੇਗਾ।
ਸੁਣੋ ਸ਼੍ਰੋਣਿਆਮ ਪਾਖੇ ਜੈਸੀ,
ਉਹ ਸੁਣੋ ਜਿਵੇਂ ਅਸੀਂ ਦੱਸਣ ਲੱਗੇ ਆ ਉਹ ਹੁਣ ਤੁਸੀਂ ਧਿਆਨ ਨਾਲ ਸੁਣੋ।
ਜਿਮ ਠਿਕਰੀ ਬੋ ਬਰਖ ਬਿਤਾਈ,
ਮਹਾਰਾਜ ਜੀ ਕਹਿੰਦੇ ਜਿਹੜੀ ਇਹ ਹਾਂਡੀ ਹੈ ਕਦੋਂ ਦੀ ਟੁੱਟੀ ਪਈ ਹੋਣੀ ਹੈ? ਕਹਿੰਦੇ ਜੀ ਇਹ ਤਾਂ ਬੜੀ ਪੁਰਾਣੀ ਟੁੱਟੀ ਪਈ ਹੋਵੇਗੀ। ਮਹਾਰਾਜ ਕਹਿੰਦੇ ਜਿਵੇਂ ਹਾਂਡੀ ਦੀਆਂ ਠੀਕਰੀਆਂ ਬੜੀਆਂ ਪੁਰਾਣੀਆਂ ਇੱਥੇ ਡਿੱਗੀਆਂ ਪਈਆਂ ਨੇ ਤੇ ਬੜੇ ਚਿਰ ਦੀਆਂ ਟੁੱਟੀਆਂ ਹੋਈਆਂ ਇੱਥੇ ਪਈਆਂ ਹਨ।
ਲੱਗੇ ਤੇਜ ਨਿਕਸੀ ਚਿਕਨਾਈ,
ਪਰ ਸੂਰਜ ਦੀਆਂ ਜਦੋਂ ਕਿਰਨਾਂ ਪਈਆਂ ਇਹਦੇ ਤੇ ਇਹਦੇ ਵਿੱਚੋਂ ਥਿੰਦਾਪਨ ਬਾਹਰ ਨਿਕਲ ਕੇ ਆ ਗਿਆ। ਹਾਲਾਂਕਿ ਹਾਂਡੀ ਨੂੰ ਟੁੱਟੀ ਨੂੰ ਕਿੰਨਾ ਸਮਾਂ ਪਿਆ ਹੋ ਗਿਆ ਇੱਥੇ, ਪਰ ਜਦੋਂ ਸੂਰਜ ਦੀ ਗਰਮੀ ਪਈ ਇਹਦੇ ਤੇ ਇਸ ਹਾਂਡੀ ਦੀਆਂ ਜਿਹੜੀਆਂ ਠੀਕਰੀਆਂ ਨੇ ਉਹਦੇ ਵਿੱਚੋਂ ਜਿਹੜੀ ਚਿਕਨਾਹਟ ਹੈ ਘਿਓ ਦੀ, ਮਹਾਰਾਜ ਜੀ ਕਹਿੰਦੇ ਉਹ ਨਿਕਲ ਕੇ ਬਾਹਰ ਆ ਗਈ ਹੈ।
ਤਿਮ ਜੇ ਪਠੇ ਨੇਮ ਗੁਰਬਾਣੀ,
ਇਸੇ ਤਰ੍ਹਾਂ ਜਿਹੜੇ ਨੇਮ ਨਾਲ ਗੁਰਬਾਣੀ ਪੜ੍ਹਦੇ ਨੇ, ਨਿਤ ਨੇਮ ਨਾਲ ਗੁਰਬਾਣੀ ਦਾ ਪਾਠ ਕਰਦੇ ਨੇ,
ਅੰਤ ਦੇਤ ਕਲਿਆਣ ਮਾਨੀ,
ਅੰਤ ਵੇਲੇ ਉਸ ਬਾਣੀ ਨੇ ਜ਼ਰੂਰ ਕਲਾ ਵਰਤਾਣੀ ਆ, ਉਹਦੇ ਤੇ ਉਸ ਗੁਰਬਾਣੀ ਪੜ੍ਹੀ ਦਾ ਅਸਰ ਜ਼ਰੂਰ ਹੋਵੇਗਾ। ਮਹਾਰਾਜ ਜੀ ਕਹਿੰਦੇ ਅੰਤ ਵੇਲੇ ਉਸ ਸਿੱਖ ਦੀ ਕਲਿਆਣ ਜ਼ਰੂਰ ਹੋਵੇਗੀ। ਜਿਹੜਾ ਗੁਰਬਾਣੀ ਪੜ੍ਹੀ ਜਾਵੇ, ਅਰਥ ਭਾਵੇਂ ਨਹੀਂ ਵੀ ਸਮਝ ਆਉਂਦੇ ਪਰ ਪੜ੍ਹਦਾ ਰਹੇ ਨੇਮ ਨਾਲ, ਉਹ ਗੁਰਬਾਣੀ ਦੀ ਕਲਾ ਜ਼ਰੂਰ ਵਰਤਣੀ। ਅੰਤ ਵੇਲੇ ਉਸ ਬਾਣੀ ਨੇ ਉਸ ਜੀਵ ਦੀ ਕਲਿਆਣ ਕਰਨੀ ਹੈ।
ਰਹੀ ਚਿਕਨ ਤਾਂ ਠੀਕਰ ਮਾਏ,
ਵੇਖੋ ਇਸ ਠੀਕਰੀ ਵਿੱਚ ਹਾਲੇ ਵੀ ਚਿਕਨਾਈ ਹੈ ਘਿਓ ਦੀ,
ਹਾਲਾਂਕਿ ਬੜੀ ਪੁਰਾਣੀ ਟੁੱਟੀ ਪਈ ਹੈ, ਪਰ ਘਿਓ ਦੀ ਚਿਕਨਾਹਟ ਹਾਲੇ ਵੀ ਇਸ ਠੀਕਰੀ ਵਿੱਚੋਂ ਨਜ਼ਰ ਆ ਰਹੀ ਹੈ।
ਤਿਉ ਬਾਣੀ ਗੁਣ ਰਹਿ ਮਨ ਤਾਏ,
ਆਖੋ ਸਤਨਾਮ ਸ੍ਰੀ।
ਜਿਹੜਾ ਗੁਰਬਾਣੀ ਪੜ੍ਹਦਾ ਨਾ, ਅਰਥ ਭਾਵੇਂ ਨਹੀਂ ਸਮਝ ਆਉਂਦੇ ਪਰ ਪੜ੍ਹਦਾ ਨੇਮ ਨਾਲ, ਮਹਾਰਾਜ ਜੀ ਕਹਿੰਦੇ ਜਿਹੜੇ ਗੁਰਬਾਣੀ ਦੇ ਗੁਣ ਨੇ ਨਾ, ਉਹ ਹਿਰਦੇ ਚ ਜ਼ਰੂਰ ਰਹਿ ਜਾਂਦੇ ਨੇ। ਗੁਰਬਾਣੀ ਚ ਗੁਣ ਨੇ ਨਾ, ਗੁਰਬਾਣੀ ਚ ਪਾਰਸ ਕਲਾ ਹੈ, ਉਹ ਪਾਰਸ ਕਲਾ ਤਾਂ ਵਰਤਣੀ ਵਰਤਣੀ ਹੈ, ਭਾਵੇਂ ਸਮਝ ਆਵੇ ਨਾ ਆਵੇ, ਪੜ੍ਹੀ ਜਾਵੇ ਬਾਰ 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 ਬਾਰ, ਸਮਝ ਕੇ ਪੜੋਗੇ ਮਹਾਰਾਜ ਕਹਿੰਦੇ ਉਹ ਵੀ ਵਧੀਆ, ਭੁਗਤੀ ਮੁਕਤੀ ਦੋਵੇਂ ਹੀ ਮਿਲ ਜਾਣਗੇ। ਜੀਵਨ ਮੁਕਤ ਅਵਸਥਾ ਜਿਉਂਦਿਆਂ ਜੀ ਮੁਕਤ ਹੋਣ ਦੀ ਅਵਸਥਾ ਦਾ ਪਤਾ ਲੱਗ ਜਾਏਗਾ ਜੇ ਅਰਥਾਂ ਨਾਲ ਪੜੋਗੇ, ਤੇ ਜੇ ਅਰਥਾਂ ਨਾਲ ਨਾ ਵੀ ਪੜੋਗੇ ਏਦਾਂ ਵੀ ਪੜੀ ਜਾਓ। ਮਹਾਰਾਜ ਕਹਿੰਦੇ ਜਿਵੇਂ ਘਿਓ ਦੀ ਚਿਕਨਾਹਟ ਹਾਲੇ ਵੀ ਇਸ ਠੀਕਰੀਆਂ ਵਿੱਚ ਹੈ, ਇਸੇ ਤਰ੍ਹਾਂ ਗੁਰਬਾਣੀ ਦੇ ਜਿਹੜੇ ਗੁਣ ਨੇ ਨਾ, ਉਹਦੇ ਹਿਰਦੇ ਚ ਜ਼ਰੂਰ ਰਹਿਣਗੇ ਜਿਹੜਾ ਗੁਰਬਾਣੀ ਪੜੇਗਾ। ਗੁਰਬਾਣੀ ਦੇ ਉਹ ਗੁਣ ਉਹਦੇ ਹਿਰਦੇ ਚ ਜ਼ਰੂਰ ਵਰਤਣਗੇ, ਗੁਰਬਾਣੀ ਦੀ ਉਹ ਕਲਾ ਉਹਦੇ ਹਿਰਦੇ ਵਿੱਚ ਜ਼ਰੂਰ ਵਰਤੇਗੀ।
ਅੰਤ ਕਾਲ ਫਲ ਕਰੇ ਪ੍ਰਕਾਸ਼ੇ,
ਗੁਰਬਾਣੀ ਦੇ ਜਿਹੜੇ ਉਹ ਗੁਣ ਨੇ ਉਹਦੇ ਮਨ ਚ ਰਹਿਣਗੇ। ਮਹਾਰਾਜ ਜੀ ਕਹਿੰਦੇ ਅੰਤ ਵੇਲੇ ਉਹੀ ਗੁਣ ਉਹਦੇ ਮਨ ਵਿੱਚ ਉਹਦਾ ਫਲ ਪੈਦਾ ਕਰਨਗੇ। ਉਹ ਗੁਰਬਾਣੀ ਪੜ੍ਹੀ ਹੋਈ ਅੰਤ ਵੇਲੇ ਕੋਈ ਪੰਕਤੀ ਯਾਦ ਆ ਗਈ ਗੁਰਬਾਣੀ ਦੀ ਅੰਤਲੇ ਸਾਹ ਵਿੱਚ, ਜੇ ਰਸਨਾ ਤੋਂ ਮਹਾਰਾਜ ਜੀ ਦੀ ਕੋਈ ਗੁਰਬਾਣੀ ਦੀ ਪੰਕਤੀ ਨਿਕਲੀ ਤੇ ਮੁਕਤੀ ਹੋ ਜਾਏਗੀ। ਜੇ ਬਾਣੀ ਪੜ੍ਹੀ ਹੋਵੇਗੀ ਤੇ ਅੰਤ ਵੇਲੇ ਬਾਣੀ ਯਾਦ ਆਏਗੀ ਨਾ, ਜੇ ਪੜ੍ਹੀ ਤਾਂ ਹੋਵੇਗੀ ਇਹ ਸਮਝ ਕੇ ਜੀ ਸਾਨੂੰ ਤਾਂ ਅਰਥ ਹੀ ਨਹੀਂ ਆਉਂਦੇ, ਫਿਰ ਅੰਤ ਵੇਲੇ ਥੋੜੀ ਬਾਣੀ ਯਾਦ ਹੋਣੀ ਹੈ, ਫਿਰ ਤਾਂ ਉਹਨਾਂ ਪ੍ਰਚਾਰਕਾਂ ਦੀਆਂ ਗੱਲਾਂ ਹੀ ਯਾਦ ਆਉਣੀਆਂ ਨੇ ਜਿਹੜੇ ਕਹਿੰਦੇ ਨੇ ਵੀ ਏਦਾਂ ਕੋਈ ਫਾਇਦਾ ਨਹੀਂ ਬਾਣੀ ਪੜ੍ਹਨ ਦਾ ਜੇ ਅਰਥ ਨਾ ਸਮਝ ਆਉਂਦੇ ਹੋ, ਫਿਰ ਉਹ ਗੱਲਾਂ ਹੀ ਯਾਦ ਰਹਿਣੀਆਂ ਨੇ ਉਹਨਾਂ ਦੀਆਂ, ਆਲੋਚਨਾ ਵਾਲੀਆਂ ਨਿੰਦਾ ਚੁਗਲੀਆਂ ਉਹੀ ਯਾਦ ਰਹਿਣੀਆਂ ਨੇ ਅੰਤ ਵੇਲੇ, ਫਿਰ ਬਾਣੀ ਥੋੜੀ ਚੇਤੇ ਆਉਣੀ। ਜੇ ਬਾਣੀ ਪੜ੍ਹੀ ਹੋਵੇਗੀ ਰੋਜ਼ ਨਿਤਾ ਪ੍ਰਤੀ ਤੇ ਫਿਰ ਅੰਤ ਵੇਲੇ ਵੀ ਬਾਣੀ ਯਾਦ ਆਏਗੀ, ਬਾਣੀ ਦੀ ਕੱਲਾ ਅੰਦਰੋਂ ਵਰਤੇਗੀ, ਜੇ ਸਾਧਨਾ ਕੀਤੀ ਹੋਵੇਗੀ ਤਾਂ ਹੀ ਫਾਇਦਾ ਹੋਵੇਗਾ। ਹਾਂਜੀ,
ਜਥਾ ਖੁਸਮ ਤਿਲ ਪਾਏ ਸੁਬਾਸੇ,
ਮਹਾਰਾਜ ਜੀ ਕਹਿੰਦੇ ਜਿਵੇਂ ਤਿਲ ਹੁੰਦੇ ਨੇ ਨਾ, ਤਿਲ ਉਹ ਫੁੱਲਾਂ ਦੇ ਨੇੜੇ ਹੋਣ ਉੱਗੇ ਤੇ ਉਹਨਾਂ ਤਿਲਾਂ ਦਾ ਤੇਲ ਕੱਢੀਏ ਤੇ ਉਹਦੇ ਵਿੱਚੋਂ ਵੀ ਉਹਨਾਂ ਫੁੱਲਾਂ ਦੀ ਸੁਗੰਧੀ ਜਿਹੜੀ ਹੈ ਨਾ, ਉਹ ਆਉਣ ਲੱਗ ਪੈਂਦੀ ਹੈ। ਉਹਨਾਂ ਤਿਲਾਂ ਦੇ ਤੇਲ ਵਿੱਚੋਂ ਵੀ ਫੁੱਲਾਂ ਦੀ ਸੰਗਤ ਕਰਨ ਕਰਕੇ ਉਹਦੇ ਵਿੱਚੋਂ ਵੀ ਸੁਗੰਧੀ ਆਉਣ ਲੱਗ ਪੈਂਦੀ ਹੈ।
ਪਾਠਕ ਕੀ ਸਹਾਇਤਾ ਕਰੀ,
ਇਸੇ ਤਰ੍ਹਾਂ ਭਾਈ ਜਿਹੜੀ ਗੁਰਬਾਣੀ ਹੈ ਨਾ, ਜਿਹੜਾ ਗੁਰਬਾਣੀ ਨੂੰ ਪੜ੍ਹਨ ਵਾਲਾ ਗੁਰਬਾਣੀ ਦਾ ਸਿਰਫ ਪਾਠਕ ਹੈ। ਦੋ ਪ੍ਰਕਾਰ ਦੀ ਗੱਲ, ਇੱਕ ਤੇ ਸਿਰਫ ਪਾਠਕ ਨੇ, ਇੱਕ ਉਹ ਨੇ ਜਿਹੜੇ ਨਾਲ ਨਾਲ ਵਿਚਾਰਦੇ ਨੇ, ਤੀਜੇ ਉਹ ਨੇ ਜਿਹੜੇ ਵਿਚਾਰ ਕੇ ਫਿਰ ਉਹਦੇ ਅਨੁਸਾਰ ਚੱਲਦੇ ਵੀ ਨੇ। ਤਿੰਨ ਪੜਾਅ ਹੋ ਗਏ, ਤਿੰਨ ਲੈਵਲ, ਇੱਕ ਸਿਰਫ ਪਾਠਕ, ਇੱਥੇ ਇਕੱਲੇ ਪਾਠਕਾਂ ਦੀ ਗੱਲ ਹੋ ਰਹੀ ਹੈ ਜਿਹੜੇ ਸਿਰਫ ਪੜ੍ਹਦੇ ਨੇ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਉਹਨਾਂ ਅੰਦਰ ਵੀ ਜਿਵੇਂ ਤਿਲਾਂ ਵਿੱਚ ਫੁੱਲਾਂ ਦੀ ਸੰਗਤ ਕਰਕੇ ਫੁੱਲਾਂ ਦੀ ਸੁਗੰਧੀ ਆ ਜਾਂਦੀ ਹੈ ਨਾ, ਇਸੇ ਤਰ੍ਹਾਂ ਗੁਰਬਾਣੀ ਦੀ ਜਿਹੜੀ ਸੁਗੰਧੀ ਆ ਉਹ ਗੁਰਬਾਣੀ ਪੜ੍ਹਨ ਵਾਲੇ ਦੇ ਅੰਦਰ ਆਉਣੀ ਆਉਣੀ, ਉਹਦੇ ਹਿਰਦੇ ਵਿੱਚ ਉਹਦੀ ਕਲਾ ਥੋੜੀ ਬਹੁਤ ਜ਼ਰੂਰ ਵਰਤੇਗੀ।
ਅੰਤ ਕਾਲ ਪੀੜਾ ਪਰ ਹਰਈ,
ਔਰ ਉਸ ਬਾਣੀ ਪੜ੍ਹਨ ਵਾਲੇ ਦੀ ਅੰਤ ਕਾਲ ਦੀ ਜਿਹੜੀ ਪੀੜਾ ਹੈ ਜੰਮਾਂ ਦੀ, ਉਹ ਪੀੜਾ ਉਹਦੀ ਨਿਵਿਰਤ ਹੋ ਜਾਏਗੀ, ਉਸ ਪੀੜਾ ਤੋਂ ਉਹ ਮੁਕਤ ਹੋ ਜਾਏਗਾ।
ਗੁਰਮੁਖ ਤੇ ਸਿੱਖਣ ਸੁਣ ਕਰਕੇ,
ਉਹਨਾਂ ਦੇ ਮੁਖ ਤੋਂ ਇਹ ਬਚਨ ਗੁਰਸਿੱਖਾਂ ਨੇ ਸੁਣੇ ਨੇ ਗੁਰਬਾਣੀ ਬਾਬਤ, ਗੁਰਬਾਣੀ ਦੀ ਮਹਿਮਾ ਬਾਬਤ, ਕਿ ਇਹ ਪਾਵਨ ਸ਼ਬਦ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਮੁਖੋਂ ਸਾਰੇ ਸਿੱਖਾਂ ਨੇ ਸੁਣੇ ਹਨ।
ਦਈ ਪ੍ਰਦਰਸ਼ਨ ਚਾਹੁੰਦੀ ਫਿਰ ਕੈ,
ਸਿੱਖਾਂ ਦੇ ਸਵਾਲ ਦਾ ਜਵਾਬ ਪੂਰਾ ਮਿਲ ਗਿਆ, ਸੰਸਾ ਨਿਵਿਰਤ ਹੋ ਗਿਆ। ਹੁਣ ਉਹਨਾਂ ਨੇ ਬੜੀ ਸ਼ਰਧਾ ਨਾਲ ਭਾਵਨਾ ਨਾਲ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਚਾਰੇ ਪਾਸੇ ਫਿਰ ਕੇ ਪ੍ਰਕਰਮਾ ਕੀਤੀ, ਮਹਾਰਾਜ ਜੀ ਦੀਆਂ ਪ੍ਰਕਰਮਾਵਾਂ ਕੀਤੀਆਂ।
ਸਭ ਕੇ ਹਿਰਦੇ ਵਧੀ ਸੋ ਪ੍ਰਤੀਤ,
ਸਾਰਿਆਂ ਦੇ ਹਿਰਦੇ ਚ ਪ੍ਰਤੀਤ ਵਧ ਗਈ, ਭਰੋਸਾ ਹੋਰ ਪੱਕਾ ਹੋ ਗਿਆ। ਭਰੋਸਾ ਪਹਿਲਾਂ ਹੀ ਸੀ ਉਹਨਾਂ ਨੂੰ, ਬਾਣੀ ਰੋਜ਼ ਨਿਤਨੇਮ ਕਰਦੇ ਸੀ, ਪਰ ਗੁਰੂ ਸਾਹਿਬ ਦੇ ਬਚਨ ਸੁਣ ਕੇ ਉਹਨਾਂ ਅੰਦਰ ਹੋਰ ਪ੍ਰਤੀਤ ਵਧ ਗਈ, ਹੋਰ ਜ਼ਿਆਦਾ ਭਰੋਸਾ ਵੱਧ ਗਿਆ।
ਬਾਣੀ ਪੜ੍ਹਵੇ ਕੀ ਵੱਡ ਪ੍ਰੀਤ,
ਗੁਰਬਾਣੀ ਪੜ੍ਹਨ ਦੀ ਪ੍ਰੀਤ ਉਹਨਾਂ ਅੰਦਰ ਹੋਰ ਜਾਗ ਪਈ, ਉਹਨਾਂ ਅੰਦਰ ਗੁਰੂ ਸਾਹਿਬ ਦੇ ਬਚਨਾਂ ਦੀ ਪ੍ਰੇਰਣਾ ਬਣ ਗਈ, ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਕਿਹਾ, ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਇਹ ਪਵਿੱਤਰ ਪਾਵਨ ਬਾਣੀ ਨੂੰ ਗਾਓ ਭਾਈ, ਪ੍ਰਭ ਬਾਣੀ ਸ਼ਬਦ ਸੁਪਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰਪੂਰੈ ਤੂੰ ਰੱਖਿਆ, ਇਹਨੂੰ ਪੜ੍ਹੋ, ਜਿਵੇਂ ਜਿਵੇਂ ਪੜ੍ਹੋਗੇ ਪੜ੍ਹਦਿਆਂ ਪੜ੍ਹਦਿਆਂ ਹੀ ਸਮਝ ਆਉਣੀ ਹੈ, ਇੱਕ ਦਿਨ ਚ ਨਹੀਂ ਗੱਲ ਬਣਨੀ, ਦੋ ਦਿਨਾਂ ਚ ਨਹੀਂ ਗੱਲ ਬਣਨੀ, ਇੱਕ ਮਹੀਨੇ ਚ ਨਹੀਂ, ਇੱਕ ਸਾਲ ਚ ਨਹੀਂ, ਹੋ ਸਕਦਾ ਇੱਕ ਜ਼ਿੰਦਗੀ ਵਿਚ ਵੀ ਗੱਲ ਨਾ ਬਣੇ। ਘੱਟੋ ਘੱਟ ਦੂਸਰਾ ਜਾਮਾ ਤਾਂ ਸਤਿਗੁਰੂ ਦਇਆ ਕਰਕੇ ਮਨੁੱਖ ਦਾ ਦੇ ਹੀ ਦੇਣਗੇ ਨਾ, ਜੇ ਬਾਣੀ ਪੜਾਂਗੇ ਤੇ ਫਿਰ ਸਮਝ ਆਉਣ ਲੱਗ ਪਵੇ, ਕਿਉਂਕਿ ਸਤਿਗੁਰੂ ਜੀ ਦੀ ਬਾਣੀ ਪੜ੍ਹ ਪੜ੍ਹ ਕੇ ਸਮਝ ਆਉਣੀ ਹੈ। ਜੇ ਤੁਸੀਂ ਆਖੋ ਕਿ ਕਿਸੇ ਟੀਕੇ ਵਿਆਖਿਆ ਨੂੰ ਪੜ੍ਹ ਕੇ ਸਮਝ ਆਉਣੀ ਹੈ, ਨਹੀਂ, ਪੜ੍ਹ ਪੜ੍ਹ ਕੇ, ਵਾਰ ਵਾਰ ਪੜ੍ਹ ਪੜ੍ਹ ਕੇ, ਫੇਰ ਹੀ ਇਹਦੇ ਅਰਥਾਂ ਦਾ ਬੋਧ ਹੋਣਾ। ਪਹਿਲੀ ਕਲਾਸ ਹੀ ਇੱਥੋਂ ਸ਼ੁਰੂਆਤ ਗੁਰੂ ਸਾਹਿਬ ਦੱਸ ਰਹੇ ਨੇ, ਇਹ ਸ਼ੁਰੂਆਤੀ ਕਲਾਸ ਹੈ ਕਿ ਭਾਈ ਪੜ੍ਹਨਾ ਜ਼ਰੂਰ ਹੈ, ਬਾਣੀ ਪੜ੍ਹੋ ਜ਼ਰੂਰ, ਇਹ ਨਾ ਸਮਝੋ ਕਿ ਅਰਥ ਨਹੀਂ ਸਮਝ ਆਉਂਦੇ। ਮਹਾਰਾਜ ਕਹਿੰਦੇ ਪੜ੍ਹਨਾ ਸ਼ੁਰੂ ਕਰੋ, ਅੱਗੇ ਅਰਥ ਵੀ ਸਮਝ ਆਉਣ ਲੱਗ ਪੈਣਗੇ। ਛੋਟਾ ਜਿਹਾ ਬੱਚਾ, ਉਹਨੂੰ ਕੀ ਪਤਾ ਊੜਾ ਕੀ ਹੁੰਦਾ, ਉਹਨੂੰ ਕੀ ਪਤਾ ਐੜਾ ਕੀ ਹੁੰਦਾ, ਉਹ ਇੱਕ ਵਾਰੀ ਰੱਕਾ ਲਾ ਕੇ ਪੜ੍ਹਦਾ ਜ਼ਰੂਰ ਹੈ, ਪਰ ਜਿਵੇਂ ਜਿਵੇਂ ਅੱਗੇ ਵੱਡਾ ਦੂਜੀਆਂ ਕਲਾਸਾਂ ਚ ਪਹੁੰਚਦਾ ਨਾ, ਫਿਰ ਉਹਨੂੰ ਊੜੇ ਦੀ ਮਹੱਤਤਾ ਦਾ ਵੀ ਪਤਾ ਲੱਗਦਾ, ਫਿਰ ਐੜੇ ਦਾ ਵੀ ਪਤਾ ਲੱਗਦਾ ਕਿ ਇਹਦੇ ਭਾਵ ਕੀ ਨੇ, ਇਹਦੇ ਨਾਲ ਮਾਤਰਾਵਾਂ ਲੱਗਣ ਤੇ ਕੀ ਹੁੰਦਾ, ਮਾਤਰਾਵਾਂ ਤੋਂ ਬਿਨਾਂ ਹੋਣ ਤੇ ਫਿਰ ਕੀ ਹੁੰਦਾ, ਫਿਰ ਹੀ ਸਮਝ ਆਉਂਦੀ ਹੈ ਨਾ, ਪਹਿਲਾਂ ਤਾਂ ਨੀ ਸਮਝ ਆਉਂਦੀ ਉਹਨੂੰ। ਇਸ ਕਰਕੇ ਭਾਈ ਪਹਿਲਾਂ ਪੜ੍ਹਨੀ ਸ਼ੁਰੂ ਕਰੋ, ਬਾਣੀ ਪੜ੍ਹਦੇ ਚਲੋ, ਤੇ ਪੜ੍ਹਦਿਆਂ ਪੜ੍ਹਦਿਆਂ ਫਿਰ ਆਪੇ ਅਰਥਾਂ ਦਾ ਵੀ ਬੋਧ ਹੁੰਦਾ ਜਾਏਗਾ, ਫਿਰ ਆਪੇ ਸਹਿਜੇ ਸਹਿਜੇ ਇਹਦੀ ਵਿਚਾਰ ਵੀ ਪਤਾ ਲੱਗ ਜਾਏਗੀ, ਜਦੋਂ ਅਰਥਾਂ ਦਾ ਪਤਾ ਲੱਗਣ ਲੱਗ ਪਿਆ ਫਿਰ ਰਸ ਆਉਣ ਲੱਗ ਪਏਗਾ, ਤੇ ਫਿਰ ਉਹਦੇ ਮੁਤਾਬਕ ਆਪਣਾ ਜੀਵਨ ਬਣਾਉਣ ਦੀ ਪ੍ਰੇਰਣਾ ਮਿਲਣ ਲੱਗ ਪਏਗੀ। ਸ਼ੁਰੂਆਤ ਹੈ ਇੱਥੋਂ, ਅਰਥ ਵੀ ਸਮਝਣ ਦਾ ਯਤਨ ਕਰਨਾ ਨਾਲ ਨਾਲ, ਜੇ ਨਹੀਂ ਆਉਂਦੇ ਤੇ ਫਿਰ ਕੋਈ ਬਹੁਤੀ ਸਮੱਸਿਆ ਦੀ ਗੱਲ ਨਹੀਂ ਹੈ। ਮਹਾਰਾਜ ਕਹਿੰਦੇ ਅਸਰ ਜ਼ਰੂਰ ਹੋਏਗਾ ਬਾਣੀ ਦਾ, ਫਲ ਤੁਹਾਨੂੰ ਜ਼ਰੂਰ ਮਿਲੇਗਾ, ਇਹ ਤੁਸੀਂ ਆਪਣੇ ਮਨ ਚੋਂ ਸੰਦੇਹ ਕੱਢ ਦਿਓ। ਸਤਿਗੁਰੂ ਜੀ ਦੇ ਬਚਨ ਸੁਣ ਕੇ ਉਹਨਾਂ ਸਿੱਖਾਂ ਦੇ ਮਨ ਅੰਦਰ ਗੁਰੂ ਦੀ ਪਵਿੱਤਰ ਪਾਵਨ ਬਾਣੀ ਦਾ ਪਿਆਰ ਜਾਗਿਆ।
ਸਤਿਗੁਰ ਕੇ ਪਗ ਪੰਕਜ ਬੰਦੇ,
ਸਤਿਗੁਰੂ ਜੀ ਦੇ ਚਰਨਾਂ ਤੇ ਇਹਨਾਂ ਨੇ ਵੰਦਨਾ ਕੀਤੀ ਹੈ।
ਜਾਣੇ ਆਪਣੇ ਭਾਗ ਬਿਲੰਦੇ,
ਆਪਣੇ ਵੱਡੇ ਭਾਗ ਜਾਣੇ ਕਿ ਸਾਡੇ ਵੱਡੇ ਭਾਗ ਹਨ।
ਗੁਰਬਾਣੀ ਜਾਨੀ ਸੁਖ ਕਾਰਨ, ਗੁਰਬਾਣੀ ਬੋ ਪਤ ਤੇ ਉਦਾਰਨ।
ਜਾਣ ਲਿਆ ਇਹਨਾਂ ਨੇ ਕਿ ਗੁਰਬਾਣੀ ਸੁਖ ਨੂੰ ਪੈਦਾ ਕਰਨ ਵਾਲੀ ਹੈ, ਗੁਰਬਾਣੀ ਪਤਤਾਂ ਦਾ ਉਧਾਰ ਕਰਨ ਵਾਲੀ ਹੈ।
ਗੁਰਬਾਣੀ ਪੜ੍ਹ ਕਰ ਗਤ ਲਏ ਹੈ,
ਗੁਰਬਾਣੀ ਨੂੰ ਪੜ੍ਹ ਕੇ ਮੁਕਤੀ ਦੀ ਪ੍ਰਾਪਤੀ ਹੋਣੀ ਹੈ।
ਜਿਉਂ ਕਿਉਂ ਪੜ੍ਹਨ ਸਦਾ ਚਿਤ ਚਏ ਹੈ,
ਜਿਵੇਂ ਕਿਵੇਂ ਕਰਕੇ ਸਦਾ ਗੁਰਬਾਣੀ ਦਾ ਪਾਠ ਕਰਨਾ, ਗੁਰਬਾਣੀ ਪੜ੍ਹਨੀ ਹੈ।
ਅਰਥ ਸਮਝ ਕੈ ਸਮਝੇ ਬਿਨਾ,
ਭਾਵੇਂ ਅਰਥ ਸਮਝ ਕੇ ਪੜ੍ਹੋ ਤੇ ਭਾਵੇਂ ਅਰਥ ਸਮਝੇ ਬਿਨਾ ਪੜ੍ਹੋ, ਪਰ ਪੜ੍ਹੋ ਜ਼ਰੂਰ। ਇਹ ਸੰਕੇਤ ਹੈ, ਇਸ ਸਾਰੀ ਕਥਾ ਦਾ ਨਿਚੋੜ ਇਹ ਹੈ ਕਿ ਅਰਥ ਸਮਝੋ ਭਾਵੇਂ ਨਾ ਸਮਝ ਕੇ ਪੜ੍ਹੋ, ਪਰ ਪੜ੍ਹੋ ਜ਼ਰੂਰ, ਇਹ ਸੰਕੇਤ ਹੈ।
ਬਿਨਾ ਪ੍ਰੇਮ ਕੈ ਪ੍ਰੇਮ ਸੋ ਕਨਾ,
ਬਾਣੀ ਪੜ੍ਹਦਿਆਂ ਪ੍ਰੇਮ ਜਾਗਦਾ ਮਨ ਚ ਤਾਂ ਠੀਕ ਹੈ, ਜੇ ਬਾਣੀ ਪੜ੍ਹਦਿਆਂ ਕਈ ਵਾਰੀ ਮਨ ਨਹੀਂ ਵੀ ਲੱਗਦਾ, ਪਰ ਫਿਰ ਵੀ ਪੜ੍ਹੀ ਜਾਓ, ਪ੍ਰੇਮ ਜਾਗੇ ਤਾਂ ਵੀ, ਨਾ ਜਾਗੇ ਤਾਂ ਵੀ ਪੜ੍ਹੋ।
ਪਠਨ ਨੇਮ ਗੁਰਬਾਣੀ ਕਰੇ,
ਗੁਰਬਾਣੀ ਦਾ ਨੇਮ ਜ਼ਰੂਰ ਬਣਾਉਣਾ, ਪੜ੍ਹਨੀ ਜ਼ਰੂਰ ਹੈ।
ਘਟਕਾ ਜਾਮ ਕੇ ਨਿਸ ਦਿਨ ਰਰੇ,
ਭਾਵੇਂ ਆਪਣੇ ਜੀਵਨ ਚ ਇੱਕ ਘੜੀ ਦਾ ਨਿਤਨੇਮ ਬਣਾ ਲਓ ਵੀ ਇੱਕ ਘੜੀ ਪਾਠ ਕਰਨਾ, ਭਾਵੇਂ ਇੱਕ ਪਹਿਰ ਦਾ ਬਣਾ ਲਓ ਤੇ ਭਾਵੇਂ ਰਾਤ ਦਿਨ ਹੀ ਪੜ੍ਹੀ ਜਾਵੋ, ਮੋਰੀ ਰੁਣ ਚੁਣ ਲਾਇਆ, ਉਹ ਅਵਸਥਾ ਬਣਾ ਲਓ, ਭਾਵੇਂ ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ, ਉੱਠਦਿਆਂ ਬਹਿੰਦਿਆਂ ਕਿ ਸਾਵਣ ਦਾ ਮਹੀਨਾ, ਜ਼ਿੰਦਗੀ ਮਨੁੱਖਾ ਸਰੀਰ ਮਿਲਿਆ, ਪੜ੍ਹਦਾ ਜਿੰਨੀ ਪੜ੍ਹੀ ਜਾਂਦੀ ਹੈ ਬਾਣੀ, ਲਾ ਲਾ ਰੁਣ ਚੁਣ ਜਿੰਨੀ ਲਾ ਹੁੰਦੀ ਹੈ, ਲੈ ਲੈ ਰਸ ਜਿੰਨਾ ਲੈ ਹੁੰਦਾ ਗੁਰਬਾਣੀ ਦਾ, रात दिन ही ले जाओ पवे कहते रात दिन इस पावन पवित्र बाणी नू पढ़ी जाओ।
चल आए पुन खेल शिकारे
सतगुरु जी शिकार खेड के वापस मुड़े
देखत पालत मृगन हजारे
सतगुरु जी कई हिरना नू पकड़ के लाए और हिरन महाराज जी ने हजारा की गिनती च पाले ने
दे उपदेश करत कल्याण
उपदेश दे के इस तरह सैकड़े जीवां दी सतगुरु जी कल्याण कर रहे ने
पर उपकार सदा गुर ठाने
सदा सतगुरु जी पर उपकार करदे ने सदा ही दया करदे ने सदा ही तरस करदे ने ऐसे हन सतगुरु गुरु हर राय साहब जी महाराज उस समय दा जेड़ा राज प्रबंध सी हुण ओदा जिक्र आ रहा है। एक बेरी हिंदुस्तान दे राज प्रबंध विच खलबली मची है शाहजहान दे लड़के सन चार उन्हां चारा ने आपो तापी विच गद्दी लैण वास्ते दौड़ विखाई है। वो कथा आप दी अगलियां प्रसंगां च सरवण करो।